ਹਾਂਜੀ, ਕੀ ਹਾਲ ਆ ਸਾਰਿਆਂ ਦਾ? ਅੱਜ ਆਪਾਂ ਪੜ੍ਹਾਂਗੇ ਅਖ਼ਤਰ ਸ਼ਰਾਨੀ। ਅਖ਼ਤਰ ਸ਼ਰਾਨੀ ਨਾਲ ਕੁਝ ਮੁਲਾਕਾਤਾਂ, ਗੰਜੇ ਫਰਿਸ਼ਤੇ ਦਾ ਚੈਪਟਰ ਨੰਬਰ 2। ਰੱਬ ਜਾਣੇ ਕਿੰਨੇ ਵਰੇ ਲੰਘ ਗਏ ਨੇ, ਚੇਤਾ ਇੰਨਾ ਕਮਜ਼ੋਰ ਹੋ ਗਿਆ ਕਿ ਨਾਂ ਸਨ ਅਤੇ ਤਰੀਕਾਂ ਕਦੇ ਯਾਦ ਹੀ ਨਹੀਂ ਰਹਿੰਦੇ। ਅੰਮ੍ਰਿਤਸਰ 'ਚ ਗਾਜ਼ੀ ਅਬਦੁਲ ਰਹਿਮਾਨ ਸਾਹਿਬ ਨੇ ਇੱਕ ਰੋਜ਼ਾਨਾ ਅਖਬਾਰ ਮੁਸਾਬਤ ਕੱਢਿਆ। ਇਹਦੀ ਸੰਪਾਦਕੀ ਲਈ ਬਾਰੀ ਅਲੀਗ ਮਰਹੂਮ ਅਤੇ ਅਬਦੁਲ ਅੱਲਾ ਚਿਸ਼ਤੀ ਅਲਸਹਾਫ਼ੀ ਹਾਜੀ ਲੱਕ ਲੱਕ ਬੁਲਾਏ ਗਏ। ਉਹਨਾਂ ਦਿਨਾਂ 'ਚ ਮੇਰੀ ਆਵਾਰਾ ਗਰਦੀ ਚੋਟੀਆਂ 'ਤੇ ਸੀ, ਬੇਮਕਸਦ ਸਾਰਾ ਦਿਨ ਘੁੰਮਦਾ ਰਹਿੰਦਾ ਸੀ, ਦਿਮਾਗ 'ਚ ਬੜਾ ਖਲਾਰਾ ਪਿਆ ਹੋਇਆ ਸੀ। ਉਸ ਵੇਲੇ ਤਾਂ ਮੈਂ ਮਹਿਸੂਸ ਨਹੀਂ ਕੀਤਾ ਸੀ, ਪਰ ਬਾਅਦ 'ਚ ਪਤਾ ਲੱਗਿਆ ਕਿ ਇਹ ਦਿਮਾਗੀ ਖਲਾਰਾ ਮੇਰੇ ਲਈ ਕੋਈ ਨਵਾਂ ਰਾਹ ਲੱਭਣ ਲਈ ਕਾਹਲਾ ਪਿਆ ਹੋਇਆ ਹੈ। ਜੀਜੇ ਦੇ ਹੋਟਲ ਸਿਰਾਜ 'ਚ ਲਗਭਗ ਰੋਜ਼ ਹੀ ਗੱਪਬਾਜ਼ੀ ਦੀ ਮਹਿਫਲ ਲੱਗਦੀ ਸੀ। ਬਾਲਾ, ਅਨਵਰ ਪੇਂਟਰ, ਆਸ਼ਕ ਫੋਟੋਗ੍ਰਾਫਰ, ਫਕੀਰ ਹੁਸੈਨ ਸਲੀਸ ਅਤੇ ਇੱਕ ਸਾਹਿਬ ਹੋਰ ਜਿਨ੍ਹਾਂ ਦਾ ਮੈਂ ਨਾ ਭੁੱਲ ਗਿਆ ਹਾਂ, ਰੋਜ਼ ਬਿਲਾ ਨਾਗਾ ਅਤੇ ਬਿਨਾ ਆਉਣਾ ਸੀ। ਉੱਥੇ ਗਲਤ ਲਿਖਿਆ ਹੋਇਆ ਇਹਨਾਂ ਨੇ, ਬਿਨਾ ਨਾਗਾ ਆਉਣਾ ਸੀ, ਬਿਲਾ ਲੱਲੇ ਨਾਲ ਲਿਖਿਆ ਹੋਇਆ। ਰੋਜ਼ ਬਿਨਾ ਨਾਗਾ ਉਸ ਮਹਿਫਿਲ 'ਚ ਸ਼ਾਮਿਲ ਹੋਇਆ ਕਰਦੇ ਸਨ। ਭਾਂਤ ਭਾਂਤ ਦੇ ਵਿਸ਼ਿਆਂ 'ਤੇ ਬਹਿਸ ਹੋਇਆ ਕਰਦੀ ਸੀ। ਬਾਲਾ ਬੜੀਆਂ ਸੋਹਣੀਆਂ ਗੱਲਾਂ ਕਰਨ ਅਤੇ ਚੁਟਕਲੇਬਾਜ਼ ਨੌਜਵਾਨ ਸੀ। ਜੇ ਕਦੇ ਉਹ ਨਾ ਹੁੰਦਾ ਤਾਂ ਮਹਿਫਲ ਸੁੰਨੀ ਜਿਹੀ ਲੱਗਦੀ ਹੁੰਦੀ ਸੀ। ਉਹ ਸ਼ੇਰ ਵੀ ਲਿਖਦਾ ਸੀ, ਉਹਦਾ ਇੱਕ ਸ਼ੇਰ ਮੈਨੂੰ ਹਾਲੇ ਵੀ ਯਾਦ ਹੈ। ਅਸ਼ਕ ਮਿਰਜ਼ਾ ਨਾ ਅਸ਼ਕ ਮਿਜ਼ਗਾਂ ਪੇ ਹੈ ਅਟਕ ਕਾ ਗਿਆ, ਬਹੁਤ ਗਲਤ ਪੜ੍ਹਿਆ। ਅਸ਼ਕ ਮਿਜ਼ਗਾਂ ਪੇ ਹੈ ਅਟਕ ਸਾ ਗਿਆ, ਨੋਕ ਸੀ ਚੁਭ ਗਈ ਹੈ ਛਾਲੇ ਮੈਂ। ਜੀਜੇ ਤੋਂ ਲੈ ਕੇ ਅਨਵਰ ਪੇਂਟਰ ਤੱਕ ਸਾਰੇ ਸੰਗੀਤ ਅਤੇ ਸ਼ਾਇਰੀ 'ਚ ਦਿਲਚਸਪੀ ਲੈਂਦੇ ਸਨ। ਉਹ ਬੰਦਾ ਜਿਸਦਾ ਮੈਂ ਨਾਂ ਭੁੱਲ ਗਿਆ ਸੀ, ਕੈਪਟਨ ਵਹੀਦ ਸਨ। ਨੀਲੀਆਂ ਨੀਲੀਆਂ ਅੱਖਾਂ ਵਾਲੇ, ਲੰਮੇ ਉੱਚੇ ਗੰਢੇ ਜਿਸਮ ਵਾਲੇ, ਉਹਨਾਂ ਦਾ ਪਿਆਰਾ ਕੰਮ ਗੋਰਿਆਂ ਨਾਲ ਲੜਨਾ ਸੀ, ਇਸ ਲਈ ਕਈ ਗੋਰੇ ਉਹਨਾਂ ਦੇ ਹੱਥੋਂ ਮਾਰ ਖਾ ਚੁੱਕੇ ਸਨ। ਅੰਗਰੇਜ਼ੀ ਬਹੁਤ ਚੰਗੀ ਬੋਲ ਲੈਂਦੇ ਸੀ ਅਤੇ ਤਬਲਾ ਮਾਹਰ ਤਬਲਚੀਆਂ ਵਾਂਗ ਵਜਾਉਂਦੇ ਸਨ। ਇਹਨਾਂ ਦਿਨਾਂ 'ਚ ਜੀਜੇ ਦੇ ਹੋਟਲ 'ਚ ਇੱਕ ਸ਼ਾਇਰ ਅਖ਼ਤਰ ਸ਼ਿਰਾਨੀ ਦੀ ਚਰਚਾ ਬਹੁਤ ਚੱਲਦੀ ਸੀ। ਲਗਭਗ ਹਰੇਕ ਮਹਿਫਲ 'ਚ ਉਹਦੇ ਸ਼ੇਅਰ ਪੜ੍ਹੇ ਜਾਂਦੇ ਸਨ। ਜੀਜਾ ਅਜ਼ੀਜ਼ ਆਮ ਤੌਰ 'ਤੇ ਮੈਂ ਆਪਣੇ ਇਸ਼ਕ ਮੇਂ ਸਭ ਕੁਛ ਤਬਾਹ ਕਰ ਲੂੰਗਾ, ਸੰਭਵ ਹੋ ਸਕਦਾ ਹੈ ਕਿ ਇਹ ਮਿਸਰਾ ਗਲਤ ਹੋਵੇ, ਗਾਇਆ ਕਰਦਾ ਸੀ। ਇਹ ਨਵੇਂ ਕਿਸਮ ਦੀ ਭਾਵਨਾ ਸਾਰਿਆਂ ਦੇ ਜ਼ਹਿਨ 'ਤੇ ਸਵਾਰ ਹੋ ਗਈ ਸੀ। ਮਾਸ਼ੂਕ ਨੂੰ ਜਿਹੜੀ ਇਹ ਧਮਕੀ ਦਿੱਤੀ ਗਈ ਸੀ ਉਹ ਸਭ ਨੂੰ ਪਸੰਦ ਆਈ ਸੀ। ਜੀਜਾ ਤਾਂ ਅਖ਼ਤਰ ਸ਼ਿਰਾਨੀ ਦਾ ਦੀਵਾਨਾ ਸੀ। ਕਾਊਂਟਰ ਦੇ ਕੋਲ ਖੜ੍ਹਾ ਗਾਹਕ ਤੋਂ ਬਿੱਲ ਵਸੂਲ ਕਰ ਰਿਹਾ ਏ ਅਤੇ ਗੁਣਗੁਣਾ ਰਿਹਾ ਏ, ਐ ਇਸ਼ਕ ਕਹੀਂ ਲੈ ਚੱਲ। ਮੁਸਾਫਰਾਂ ਨੂੰ ਕਮਰੇ ਦਿਖਾ ਰਿਹਾ ਏ ਅਤੇ ਬੁੱਲਾਂ 'ਚ ਗਾ ਰਿਹਾ ਏ, ਕਿਆ ਵਿਗੜ ਜਾਏਗਾ, ਰਹਿ ਜਾਓ ਯਹੀ ਰਾਤ ਕੀ ਰਾਤ। ਗਲਾ ਥੋੜ੍ਹਾ ਜਿਹਾ ਖਰਾਬ ਆ ਅੱਜ ਮੇਰਾ। ਆਸ਼ਕ ਫੋਟੋਗ੍ਰਾਫਰ ਦੀ ਆਵਾਜ਼ ਭਾਵੇਂ ਪਤਲੀ ਸੀ ਪਰ ਉਹ ਐ ਇਸ਼ਕ ਕਹੀਂ ਲੈ ਚੱਲ ਬੜੇ ਦਰਦ ਨਾਲ ਗਾਇਆ ਕਰਦਾ ਸੀ। ਮੈਂ ਜਦ ਵੀ ਉਹਦੇ ਮੂੰਹ ਤੋਂ ਇਹ ਨਜ਼ਮ ਸੁਣੀ ਮੇਰੇ 'ਤੇ ਬੜਾ ਅਸਰ ਹੋਇਆ। ਉਸ ਸਮੇਂ ਮੇਰੀ ਤਬੀਅਤ ਕੁਝ ਖਿਲਰੀ ਜਿਹੀ ਰਹਿੰਦੀ ਸੀ, ਇਸ ਲਈ ਇਹ ਨਜ਼ਮ ਮੈਨੂੰ ਆਪਣੇ ਮੋਢਿਆਂ 'ਤੇ ਬਹਾ ਕੇ ਬਹੁਤ ਦੂਰ ਅਣਦੇਖੇ ਜਜ਼ੀਰਿਆਂ ਵਿੱਚ ਲੈ ਜਾਂਦੀ ਸੀ। ਇੰਨਾ ਜ਼ਮਾਨਾ ਬੀਤ ਚੁੱਕਾ ਏ ਪਰ ਮੇਰੀ ਉਹ ਮਾਨਸਿਕ ਅਵਸਥਾ ਜਿਹੜੀ ਉਸ ਵੇਲੇ ਹੁੰਦੀ ਸੀ ਮੈਂ ਹੁਣ ਵੀ ਮਹਿਸੂਸ ਕਰ ਸਕਦਾ ਹਾਂ। ਅਜੀਬ ਜਿਹੀ ਅਵਸਥਾ ਸੀ। ਜੀਜੇ ਦੇ ਹੋਟਲ ਦੇ ਬਹੁਤ ਅੰਦਰ ਹਨੇਰੀ ਪਰ ਠੰਡੀ ਕੋਠੜੀ ਵਿੱਚ ਮੈਂ ਬੈਠਾ ਇੰਝ ਮਹਿਸੂਸ ਕਰਦਾ ਜਿਵੇਂ ਮੈਂ ਕਿਸ਼ਤੀ 'ਚ ਬੈਠਾ ਹੋਵਾਂ, ਪਰੀਆਂ ਬੇੜੀ ਚਲਾ ਰਹੀਆਂ ਹੋਣ, ਨਾਜ਼ੁਕ ਨਾਜ਼ੁਕ ਪਰਾਂ ਵਾਲੀਆਂ ਪਰੀਆਂ। ਰਾਤ ਦਾ ਵੇਲਾ ਏ, ਇਸ ਲਈ ਮੈਨੂੰ ਪਰੀਆਂ ਦਾ ਸਿਰਫ ਪਰਛਾਵਾਂ ਜਿਹਾ ਦਿਸਦਾ ਪਿਆ ਏ। ਸਮੁੰਦਰ ਦੀਆਂ ਸ਼ਾਂਤ ਲਹਿਰਾਂ ਨੇ ਕਿਸ਼ਤੀ ਹਿਲੋਲੇ ਖਾਏ ਬਿਨਾਂ ਚੱਲ ਪਈ ਹੈ ਕਿਸੇ ਅਣਜਾਣ ਠਿਕਾਣੇ ਵੱਲ। ਪਾਪਾਂ ਦੀ ਬਸਤੀ ਬਹੁਤ ਪਿੱਛੇ ਰਹਿ ਗਈ ਹੈ, ਅਸੀਂ ਦੁਨੀਆਦਾਰੀ ਦੇ ਰੌਲੇ ਰੱਪੇ ਤੋਂ ਹਜ਼ਾਰਾਂ ਮੀਲ ਅੱਗੇ ਨਿਕਲ ਗਏ ਹਾਂ। ਜੀਜੇ ਦੇ ਹੋਟਲ 'ਚ ਕੁਝ ਚਿਰ ਬਾਅਦ ਬਾਰੀ ਸਾਹਿਬ ਅਤੇ ਕਿਸ਼ਤੀ ਸਾਹਿਬ ਵੀ ਆਉਣ ਲੱਗ ਗਏ ਸਨ। ਦੋਵੇਂ ਖਾਣਾ ਖਾਂਦੇ ਜਾਂ ਚਾਹ ਪੀਂਦੇ ਅਤੇ ਚਲੇ ਜਾਂਦੇ, ਪਰ ਜਦੋਂ ਜੀਜੇ ਨੂੰ ਪਤਾ ਚੱਲਿਆ ਕਿ ਉਹ ਅਖਬਾਰੀ ਬੰਦੇ ਨੇ ਤਾਂ ਉਹਨਾਂ ਨਾਲ ਤੁਰੰਤ ਸੰਬੰਧ ਪੈਦਾ ਕਰ ਲਏ। ਬਾਹਰੀ ਸਾਹਿਬ ਅਖਤਰ ਸ਼ਰਾਨੀ ਦੇ ਕਲਾਮ ਬਾਰੇ ਜਾਣਦੇ ਸਨ ਪਰ ਨਿੱਜੀ ਤੌਰ 'ਤੇ ਸ਼ਾਇਰ ਨੂੰ ਕਦੇ ਮਿਲੇ ਨਹੀਂ ਸਨ। ਕਿਸ਼ਤੀ ਸਾਹਿਬ ਇੱਕ ਅਰਸੇ ਦੇ ਬਾਅਦ ਬਗਦਾਦ ਅਤੇ ਮਿਸਰ ਵਗੈਰਾ ਦੀ ਯਾਤਰਾ ਕਰਨ ਬਾਅਦ ਤਾਜ਼ਾ ਤਾਜ਼ਾ ਵਾਪਸ ਆਏ ਸਨ। ਉਹ ਇੱਥੇ ਦੇ ਸ਼ਾਇਰਾਂ ਬਾਰੇ ਕੁਝ ਨਹੀਂ ਸਨ ਜਾਣਦੇ, ਫਿਰ ਵੀ ਜਦੋਂ ਉਹਨਾਂ ਨੇ ਜੀਜੇ ਤੋਂ ਅਖਤਰ ਸ਼ਰਾਨੀ ਦਾ ਕਲਾਮ ਸੁਣਿਆ ਤਾਂ ਬਹੁਤ ਪ੍ਰਭਾਵਿਤ ਹੋਏ। ਇਸ ਦੌਰਾਨ 'ਚ ਬਾਰੀ ਸਾਹਿਬ ਦੇ ਨਾਲ ਮੈਂ ਘੁਲ ਮਿਲ ਗਿਆ ਸੀ। ਉਹਨਾਂ ਦੀ ਗੰਭੀਰਤਾ ਨਾਲ ਰਲਿਆ ਮਖੌਲਿਆ ਅੰਦਾਜ਼ ਮੈਨੂੰ ਬਹੁਤ ਪਸੰਦ ਆਇਆ। ਮੇਰੇ ਮਨ ਦੇ ਖਿਲਾਰੇ ਨੂੰ ਪਛਾਣ ਕੇ ਉਹਨਾਂ ਨੇ ਮੈਨੂੰ ਪੱਤਰਕਾਰੀ ਵੱਲ ਮੋੜਿਆ, ਹੌਲੀ ਹੌਲੀ ਸਾਹਿਤ ਵੱਲ ਵੀ ਵਾਕਫੀ ਕਰਾਈ। ਇਸ ਤੋਂ ਪਹਿਲਾਂ ਤਾਂ ਮੈਂ ਤੀਰਥ ਰਾਮ ਫਿਰੋਜ਼ਪੁਰੀ ਦੇ ਅਨੁਵਾਦ ਕੀਤੇ ਅੰਗਰੇਜ਼ੀ ਜਾਸੂਸੀ ਨਾਵਲ ਹੀ ਪੜ੍ਹਿਆ ਕਰਦਾ ਸੀ। ਹੁਣ ਬਾਰੀ ਸਾਹਿਬ ਦੀ ਮਿਹਰਬਾਨੀ ਕਰਕੇ ਓਸਕਰ ਵਾਇਲਡ ਅਤੇ ਵਿਕਟਰ ਹਿਊਗੋ ਵਰਗਿਆਂ ਦੇ ਨਾਵਲ ਪੜ੍ਹਨ ਲੱਗਿਆ। ਹਿਊਗੋ ਮੈਨੂੰ ਬਹੁਤ ਪਸੰਦ ਆਇਆ। ਬਾਅਦ 'ਚ ਮੈਂ ਮਹਿਸੂਸ ਕੀਤਾ ਕਿ ਉਹ ਫਰਾਂਸੀਸੀ ਲੇਖਕ ਦਾ ਭਾਸ਼ਣਕਾਰੀ ਵਰਗਾ ਅੰਦਾਜ਼ ਬਾਰੀ ਸਾਹਿਬ ਦੀਆਂ ਲਿਖਤਾਂ 'ਚ ਵੀ ਮੌਜੂਦ ਹੈ। ਅੱਜ ਕੱਲ੍ਹ ਮੈਂ ਜੋ ਕੁਝ ਵੀ ਹਾਂ ਉਸ ਨੂੰ ਬਣਾਉਣ 'ਚ ਪਹਿਲਾ ਹੱਥ ਬਾਰੀ ਸਾਹਿਬ ਦਾ ਹੈ। ਜੇ ਅੰਮ੍ਰਿਤਸਰ 'ਚ ਉਹਨਾਂ ਨਾਲ ਮੁਲਾਕਾਤ ਨਾ ਹੋਈ ਹੁੰਦੀ ਅਤੇ ਲਗਾਤਾਰ 3 ਮਹੀਨੇ ਮੈਂ ਉਹਨਾਂ ਦੀ ਸੰਗਤ 'ਚ ਨਾ ਬਿਤਾਏ ਹੁੰਦੇ ਤਾਂ ਇਹ ਗੱਲ ਪੱਕੀ ਸੀ ਕਿ ਮੈਂ ਕਿਸੇ ਹੋਰ ਹੀ ਰਸਤੇ 'ਤੇ ਤੁਰ ਰਿਹਾ ਹੁੰਦਾ। ਹੁਣ ਮੈਂ ਸਾਹਿਤ ਤੋਂ ਕਿਸੇ ਸੀਮਾ ਤੱਕ ਵਾਕਿਫ ਹੋ ਚੁੱਕਿਆ ਸੀ, ਇਸ ਲਈ ਮੈਂ ਅਖਤਰ ਸ਼ਿਰਾਨੀ ਦੇ ਕਲਾਮ ਨੂੰ ਇੱਕ ਨਵੇਂ ਕੋਣ ਤੋਂ ਦੇਖਣਾ ਸ਼ੁਰੂ ਕਰ ਦਿੱਤਾ। ਉਹ ਸ਼ਾਇਰੀ ਹਲਕੀ ਫੁਲਕੀ ਅਤੇ ਰੋਮਾਂਟਿਕ ਸੀ। ਮੈਂ ਹੁਣ ਸੋਚਦਾ ਵਿਚਾਰਦਾ ਹਾਂ ਕਿ ਅਖਤਰ ਸ਼ਿਰਾਨੀ ਮੈਨੂੰ ਕਾਲਜ ਦੇ ਮੁੰਡਿਆਂ ਦੇ ਸ਼ਾਇਰ ਲੱਗਦੇ ਨੇ, ਇੱਕ ਖਾਸ ਉਮਰ ਦੇ ਮੁੰਡਿਆਂ ਦਾ ਸ਼ਾਇਰ ਜਿਨ੍ਹਾਂ ਦੇ ਦਿਲ ਅਤੇ ਦਿਮਾਗ 'ਤੇ ਰੋਮਾਂਸ ਦੀ ਮੱਕੜੀ ਦਿਨ ਰਾਤ ਮਹੀਨ ਤਾਰਾਂ ਦੇ ਤਾਣੇ ਬਾਣੇ ਬੁਣਦੀ ਰਹਿੰਦੀ ਹੈ। ਮੈਨੂੰ ਸੋਚ ਦੇ ਇਸ ਇਲਾਕੇ 'ਚ ਪੈਰ ਰੱਖੇ ਨੂੰ ਜ਼ਿਆਦਾ ਦੇਰ ਨਹੀਂ ਹੋਈ ਸੀ ਕਿ ਇੱਕ ਦੋਸਤ ਨੇ ਦੱਸਿਆ ਕਿ ਅਖਤਰ ਸ਼ਿਰਾਨੀ ਸਾਹਿਬ ਆਏ ਹੋਏ ਨੇ, ਉਹ ਸ਼ਿਰਾਜ਼ ਹੋਟਲ 'ਚ ਠਹਿਰੇ ਨੇ। ਮੈਂ ਉਸੇ ਵੇਲੇ ਉੱਥੇ ਪਹੁੰਚਿਆ ਪਰ ਪਤਾ ਚੱਲਿਆ ਕਿ ਉਹ ਜੀਜੇ ਨਾਲ ਕਿਤੇ ਗਏ ਹੋਏ ਨੇ। ਮੈਂ ਦੇਰ ਤੱਕ ਹੋਟਲ 'ਚ ਬੈਠਾ ਉਡੀਕਦਾ ਰਿਹਾ ਪਰ ਉਹ ਲੋਕ ਮੁੜ ਕੇ ਨਾ ਆਏ। ਸ਼ਾਮ ਨੂੰ ਗਿਆ ਤਾਂ ਹੋਟਲ ਦੇ ਸਿੰਧੀ ਬਹਿਰੇ ਨੇ ਦੱਸਿਆ ਕਿ ਸਭ ਉੱਪਰ ਕੋਠੇ 'ਤੇ ਸਾਹਿਬ ਆਉਣਾ ਸੀ, ਸਭ ਲਿਖਿਆ ਮਾਂ ਦੇ ਪੁੱਤ ਨੇ। ਸਾਹਿਬ ਉੱਪਰ ਕੋਠੇ 'ਤੇ ਬੈਠੇ ਨੇ। ਧੜਕਦੇ ਦਿਲ ਨਾਲ ਮੈਂ ਉੱਪਰ ਗਿਆ। ਛੜਕਾ ਕਰਕੇ ਮੰਜੀਆਂ ਵਿਛਾਈਆਂ ਹੋਈਆਂ ਸਨ, ਕੁਝ ਕੁਰਸੀਆਂ ਵੀ ਪਈਆਂ ਸਨ। ਦੇਸੀ ਸ਼ਰਾਬ ਦਾ ਦੌਰ ਚੱਲ ਰਿਹਾ ਸੀ ਪਰ 12 ਬੰਦੇ ਬੈਠੇ ਸਨ। ਉਹ ਮੇਰੇ ਜਾਣ ਪਛਾਣੇ ਸਨ, ਸਿਰਫ ਇੱਕ ਸੂਰਤ ਉੱਪਰੀ ਸੀ, ਉਹ ਅਖਤਰ ਸ਼ਿਰਾਨੀ ਦੀ ਸੀ। ਚੌਰਸ ਚਿਹਰਾ, ਚੌੜੀ ਫੱਟੀ ਜਿਹਾ ਮੱਥਾ, ਮੋਟਾ ਨੱਕ, ਮੋਟੇ ਬੁੱਲ, ਗੂੜਾ ਸਾਂਵਲਾ ਰੰਗ, ਛਿੰਦਰੇ ਵਾਲ, ਅੱਖਾਂ ਵੱਡੀਆਂ ਵੱਡੀਆਂ ਅਤੇ ਖਿੱਚ ਪਾਉਣ ਵਾਲੀਆਂ। ਉਹਨਾਂ 'ਚ ਕੁਝ ਉਦਾਸੀ ਵੀ ਸੀ। ਬੜੀ ਸਾਫ਼ ਸੁਥਰੀ ਅਤੇ ਸੁਲਝੀ ਹੋਈ ਉਰਦੂ ਬੋਲ ਰਹੇ ਸਨ। ਆਪਾਂ ਉਰਦੂ ਕਹਿੰਦੇ ਹੁੰਦੇ ਹਾਂ, ਇਹਨਾਂ ਨੇ ਲਿਖਣ ਦੇ ਵਿੱਚ ਰਾਰਾ ਪਾਇਆ, ਰਾੜਾ ਨਹੀਂ ਪਾਇਆ, ਉਰਦੂ ਬੋਲ ਰਹੇ ਸਨ। ਹੁਣ ਇਹ ਨਹੀਂ ਪਤਾ ਵੀ ਉਰਦੂ ਹੁੰਦੀ ਹੈ ਕਿ ਉਰਦੂ ਹੁੰਦੀ ਹੈ। ਮੈਂ ਉਹਨਾਂ ਕੋਲ ਪਹੁੰਚਿਆ ਤਾਂ ਬਾਲੇ ਨੇ ਮੇਰਾ ਤਵਾਰੁਫ ਤਵਾਰੁਫ ਵਧੀਆ ਸ਼ਬਦ ਆ ਤਵਾਰੁਫ ਕਰਾਇਆ। ਬੜੇ ਖਿੜ ਕੇ ਮਿਲੇ, ਮੈਨੂੰ ਬਹਿਣ ਲਈ ਕਿਹਾ। ਮੈਂ ਮੰਜੀ ਦੇ ਕੋਲ ਕੁਰਸੀ 'ਤੇ ਬਹਿ ਗਿਆ। ਇਹਦੇ ਬਾਅਦ ਅਖਤਰ ਸਾਹਿਬ ਜੀਜੇ ਵੱਲ ਮੂੰਹ ਕਰਕੇ ਕਹਿੰਦੇ, ਅਜ਼ੀਜ਼ ਮੇਰੇ ਵੱਲ ਇਸ਼ਾਰਾ ਕਰਕੇ, ਇਹਨਾਂ ਲਈ ਗਲਾਸ ਮੰਗਵਾਓ। ਗਲਾਸ ਆਇਆ ਤਾਂ ਅਖਤਰ ਸਾਹਿਬ ਨੇ ਇੱਕ ਪੈੱਗ ਬਣਾ ਕੇ ਮੈਨੂੰ ਦਿੱਤਾ, ਜਿਹੜਾ ਮੈਂ ਸ਼ੁਕਰੀਏ ਨਾਲ ਕਬੂਲ ਕੀਤਾ। ਦੋ ਤਿੰਨ ਦੌਰ ਹੋਏ ਤਾਂ ਕਿਸੇ ਨੇ ਅਖਤਰ ਸਾਹਿਬ ਨੂੰ ਕਲਾਮ ਸੁਣਾਉਣ ਦੀ ਫਰਮਾਇਸ਼ ਕੀਤੀ। ਇਸ 'ਤੇ ਉਹਨਾਂ ਨੇ ਕਿਹਾ, ਨਹੀਂ ਭਾਈ ਮੈਂ ਕੁਝ ਨਹੀਂ ਸੁਣਾਵਾਂਗਾ, ਮੈਂ ਤਾਂ ਸੁਣਾਵਾਂਗਾ। ਫਿਰ ਉਹ ਜੀਜੇ ਵੱਲ ਮੂੰਹ ਕਰਕੇ ਕਹਿਣ ਲੱਗੇ, ਅਜ਼ੀਜ਼ ਸੁਣਾ ਰਸੀਲੀ ਅੰਖੜੀਓਂ ਸੇ ਨੀਂਦ ਬਰਸਾਤੇ ਹੋਏ ਆਨਾ। ਉਹ ਹਿੰਦੀ ਨੂੰ ਨਾ ਪੰਜਾਬੀ 'ਚ ਲਿਖਿਆ ਵਾ ਤਾਂ ਕਰਕੇ ਥੋੜ੍ਹਾ ਜਿਹਾ ਔਖਾ ਹੋ ਜਾਂਦਾ। ਅਜ਼ੀਜ਼ ਸੁਣਾ ਰਸੀਲੀ ਅੰਖੜੀਓਂ ਸੇ ਨੀਂਦ ਬਰਸਾਤੇ ਹੋਏ ਆਨਾ। ਇਹ ਕਿਹਾ ਤੇ ਇੱਕ ਠੰਡਾ ਹੌਂਕਾ ਲਿਆ, ਜਿਵੇਂ ਬੀਤੇ ਹੋਏ ਪਲ ਯਾਦ ਆ ਗਏ ਹੋਣ। ਜੀਜਾ ਭਲਾ ਕਿਵੇਂ ਜਵਾਬ ਦੇ ਸਕਦਾ ਸੀ? ਉਹਨੇ ਗਲਾ ਸਾਫ਼ ਕੀਤਾ ਅਤੇ ਅਖਤਰ ਸਾਹਿਬ ਦੀ ਇੱਕ ਮਸ਼ਹੂਰ ਗਜ਼ਲ ਗਾਉਣੀ ਸ਼ੁਰੂ ਕਰ ਦਿੱਤੀ। ਸੁਰਤਾਲ ਸਭ ਠੀਕ ਪਰ ਆਵਾਜ਼ ਪਾਟੀ ਪਾਟੀ ਜਿਹੀ ਸੀ। ਫਿਰ ਵੀ ਰੰਗ ਵੱਜ ਗਿਆ। ਅਖਤਰ ਸਾਹਿਬ ਪੀਂਦੇ ਰਹੇ ਅਤੇ ਝੂਮਦੇ ਰਹੇ। ਦੂਜੇ ਦਿਨ ਦੁਪਹਿਰ ਦੇ ਵੇਲੇ ਮੈਂ ਸ਼ਿਰਾਜ਼ ਹੋਟਲ 'ਚ ਬੈਠਾ ਅਖਤਰ ਸਾਹਿਬ ਦੀ ਉਡੀਕ ਕਰ ਰਿਹਾ ਸੀ। ਉਹ ਕਿਸੇ ਦਾਵਤ 'ਤੇ ਗਏ ਸਨ ਕਿ ਇੱਕ ਬੁਰਕੇ ਵਾਲੀ ਜਨਾਨੀ ਤਾਂਗੇ ਵਿੱਚ ਆਈ। ਉਹਨੇ ਇੱਕ ਨੌਕਰ ਕੋਲੋਂ ਅਖਤਰ ਸਾਹਿਬ ਬਾਰੇ ਪੁੱਛਿਆ। ਉਹਨੇ ਦੱਸਿਆ ਕਿ ਉਹ ਕਿਤੇ ਬਾਹਰ ਤਸ਼ਰੀਫ ਲੈ ਗਏ ਨੇ। ਤੁਸੀਂ ਆਪਣਾ ਨਾਂ ਦੱਸ ਦਿਓ। ਬੁਰਕੇ ਵਾਲੀ ਬੀਬੀ ਨੇ ਆਪਣਾ ਨਾਂ ਨਾ ਦੱਸਿਆ ਅਤੇ ਚਲੀ ਗਈ। ਅਖਤਰ ਸਾਹਿਬ ਆਏ ਤਾਂ ਮੈਂ ਉਸ ਔਰਤ ਦਾ ਜ਼ਿਕਰ ਕੀਤਾ। ਉਹਨਾਂ ਨੇ ਸਾਰੀ ਗੱਲ ਬੜੇ ਸ਼ਾਇਰਾਨਾ ਅੰਦਾਜ਼ 'ਚ ਸੁਣੀ ਅਤੇ ਮੁਸਕਰਾ ਪਏ। ਇੰਝ ਉਹ ਔਰਤ ਇੱਕ ਰਹੱਸ ਬਣ ਗਈ। ਖਾਣਾ ਖਾਣ ਤੋਂ ਪਹਿਲਾਂ ਸ਼ਾਮ ਨੂੰ ਜਦ ਠਰੇ ਦਾ ਦੌਰ ਚੱਲਣਾ ਸ਼ੁਰੂ ਹੋਇਆ ਤਾਂ ਜੀਜੇ ਨੇ ਉਸ ਬੁਰਕੇ ਵਾਲੀ ਜਨਾਨੀ ਦੇ ਬਾਰੇ 'ਚ ਅਖਤਰ ਸਾਹਿਬ ਤੋਂ ਪੁੱਛਿਆ, ਹਜ਼ਰਤ ਉਹ ਕੌਣ ਸੀ ਜੋ ਅੱਜ ਦੁਪਹਿਰ ਨੂੰ ਤਸ਼ਰੀਫ ਲਿਆਏ? ਅਖਤਰ ਸਾਹਿਬ ਮੁਸਕਰਾ ਕੇ ਜਵਾਬ ਗੋਲ ਕਰ ਗਏ। ਬਾਲੇ ਨੇ ਉਹਨਾਂ ਨੂੰ ਕਿਹਾ, ਕਿਤੇ ਸਲਮਾ ਸਾਹਿਬ ਤਾਂ ਨਹੀਂ ਸਨ? ਅਖਤਰ ਸਾਹਿਬ ਨੇ ਬਾਲੇ ਦੀ ਗੱਲ 'ਚ ਅਤੇ ਹਲਕੀ ਜਿਹੀ ਚਪੇੜ ਲਾਈ ਅਤੇ ਸਿਰਫ ਇੰਨਾ ਕਿਹਾ, ਸ਼ਰਾਰਤੀ। ਇਹਦੇ ਨਾਲ ਗੱਲ ਹੋਰ ਵੀ ਰਹੱਸ ਵਾਲੀ ਹੋ ਗਈ, ਜਿਹੜੀ ਅੱਜ ਤੱਕ ਲੁਕੀ ਛਿਪੀ ਹੈ। ਪਤਾ ਨਹੀਂ ਉਹ ਬੁਰਕੇ ਵਾਲੀ ਜਨਾਨੀ ਕੌਣ ਸੀ? ਉਸ ਜ਼ਮਾਨੇ 'ਚ ਸਿਰਫ ਇੰਨਾ ਹੀ ਪਤਾ ਸੀ ਕਿ ਅਖਤਰ ਸਾਹਿਬ ਦੇ ਜਾਣ ਦੇ ਬਾਅਦ ਉਹ ਇੱਕ ਵਾਰ ਫਿਰ ਸ਼ਿਰਾਜ਼ ਹੋਟਲ ਆਈ ਸੀ ਅਤੇ ਅਖਤਰ ਸਾਹਿਬ ਬਾਰੇ ਉਹਨੇ ਪੁੱਛਿਆ ਕਿ ਕਿੱਥੇ ਨੇ। ਸਾਰੇ ਵਾਰੀ ਵਾਰੀ ਅਖਤਰ ਸਾਹਿਬ ਨੂੰ ਦਾਵਤ ਦੇ ਚੁੱਕੇ ਸਨ ਉੱਥੇ ਹੀ ਸ਼ਿਰਾਜ਼ ਹੋਟਲ 'ਚ। ਦਾਵਤ ਦੇਣ ਦਾ ਤਰੀਕਾ ਇਹ ਸੀ ਕਿ ਦਿਨ ਅਤੇ ਰਾਤ ਵਿੱਚ ਠਰੇ ਦੀਆਂ ਜਿੰਨੀਆਂ ਵੀ ਬੋਤਲਾਂ ਖਾਲੀ ਹੋ ਜਾਣ ਉਹਨਾਂ ਦੇ ਪੈਸੇ ਦੇ ਦਿੱਤੇ ਜਾਣ। ਮੈਂ ਇਸ ਤਰੀਕੇ ਨੂੰ ਮਾੜਾ ਸਮਝਿਆ ਅਤੇ ਮੈਂ ਇੱਕ ਸ਼ਾਮ ਨੂੰ ਦੋ ਬੋਤਲਾਂ ਸਕੌਚ ਵਿਸਕੀ ਦੀਆਂ ਲੈ ਕੇ ਹੋਟਲ ਪਹੁੰਚ ਗਿਆ। ਇੱਕ ਬੋਤਲ ਤੋਂ ਕਾਗਜ਼ ਲਾਇਆ ਤਾਂ ਅਖਤਰ ਸਾਹਿਬ ਨੇ ਕਿਹਾ, ਇਹ ਤੂੰ ਕੀ ਕੀਤਾ? ਦੇਸੀ ਸ਼ਰਾਬ ਠੀਕ ਰਹਿੰਦੀ? ਇੱਕ ਦੇ ਵੱਟੇ ਦੋ ਆ ਜਾਂਦੀਆਂ। ਮੈਂ ਅਰਜ਼ ਕੀਤਾ, ਅਖਤਰ ਸਾਹਿਬ ਇਹ ਖਤਮ ਹੋ ਜਾਵੇਗੀ ਤਾਂ ਦੂਜੀ ਮੌਜੂਦ ਹੈ, ਮੈਂ ਦੂਜੀ ਵਿਖਾਈ। ਅਖਤਰ ਸਾਹਿਬ ਮੁਸਕਰਾਏ, ਉਹ ਖਤਮ ਹੋ ਗਈ ਤਾਂ? ਮੈਂ ਕਿਹਾ, ਹੋਰ ਆ ਜਾਵੇਗੀ। ਉਹਨਾਂ ਨੇ ਮੇਰੇ ਸਿਰ 'ਤੇ ਹੱਥ ਫੇਰਿਆ, ਜਾਂਦੇ ਰਹੋ। ਦੋਵੇਂ ਬੋਤਲਾਂ ਖਤਮ ਹੋ ਗਈਆਂ। ਮੈਂ ਮਹਿਸੂਸ ਕੀਤਾ ਕਿ ਅਖਤਰ ਸਾਹਿਬ ਸਕੌਚ ਤੋਂ ਸੰਤੁਸ਼ਟ ਨਹੀਂ ਸਨ। ਮੈਂ ਨੌਕਰ ਤੋਂ ਅੰਮ੍ਰਿਤਸਰ ਡਿਸਟਿਲਰੀ ਦੇ ਬਣਾਏ ਠਰੇ ਦੀ ਇੱਕ ਬੋਤਲ ਮੰਗਵਾਈ। ਹੁਣੇ ਅਖਤਰ ਸਾਹਿਬ ਦੀ ਨਸ਼ੇ 'ਚ ਜਿਹੜੀ ਖਾਲੀ ਥਾਂ ਸੀ ਉਹ ਭਰ ਦਿੱਤੀ, ਕਿਉਂਕਿ ਇਹ ਸਾਰੀਆਂ ਮਹਿਫਲਾਂ ਖਾਲਸ ਸਾਹਿਤਕ ਨਹੀਂ ਸਨ ਅਤੇ ਇਹਨਾਂ ਦੇ ਪਿੱਛੇ ਨਿਰੀ ਉਹ ਸ਼ਰਧਾ ਸੀ ਜਿਹੜੀ ਉਹਨਾਂ ਲੋਕਾਂ ਨੂੰ ਅਖਤਰ ਸਾਹਿਬ ਨਾਲ ਸੀ। ਇਸ ਲਈ ਬਹੁਤਾ ਕਲਾਮ ਉਹਨਾਂ ਦਾ ਹੀ ਪੜ੍ਹਿਆ ਜਾਂ ਗਾਇਆ ਗਿਆ। ਸ਼ੇਅਰ ਅਤੇ ਸਾਹਿਤ ਬਾਰੇ ਕੋਈ ਨਵੀਂ ਗਿਆਨ ਵਾਲੀ ਗੱਲ ਨਾ ਹੋ ਸਕੀ, ਪਰ ਅਖਤਰ ਸਾਹਿਬ ਦੀਆਂ ਗੱਲਾਂ ਤੋਂ ਮੈਂ ਇੰਨਾ ਅੰਦਾਜ਼ਾ ਜ਼ਰੂਰ ਲਾ ਲਿਆ ਕਿ ਉਰਦੂ ਸ਼ਾਇਰੀ ਬਾਰੇ ਉਹਨਾਂ ਦੀ ਨਜ਼ਰ ਅਤੇ ਚਿੰਤਨ ਬਹੁਤ ਖੁੱਲ੍ਹਾ ਹੈ। ਕੁਝ ਦਿਨਾਂ ਬਾਅਦ ਮੈਂ ਆਪਣੇ ਘਰ ਅਤੇ ਅਖਤਰ ਸਾਹਿਬ ਨੂੰ ਦਾਵਤ ਦਿੱਤੀ, ਪਰ ਇਹ ਸਿਰਫ ਚਾਹ ਦੀ ਸੀ ਜਿਸ ਨਾਲ ਅਖਤਰ ਸਾਹਿਬ ਵਰਗੇ ਪਿਆਕੜ ਨੂੰ ਕੋਈ ਦਿਲਚਸਪੀ ਨਹੀਂ ਸੀ। ਫਿਰ ਵੀ ਉਹਨਾਂ ਮੇਰੀ ਦਾਵਤ ਕਬੂਲ ਕੀਤੀ ਅਤੇ ਮੇਰੀ ਖਾਤਰ ਇੱਕ ਪਿਆਲਾ ਚਾਹ ਵੀ ਪੀਤੀ। ਇਹਨਾਂ ਮਹਿਫਲਾਂ 'ਚ ਬਾਰੀ ਸਾਹਿਬ ਬਹੁਤ ਘੱਟ ਸ਼ਾਮਲ ਹੋਏ, ਪਰ ਚਿਸ਼ਤੀ ਸਾਹਿਬ ਜਿਹੜੇ ਪੀਣ ਪਿਲਾਉਣ ਦੇ ਮਾਮਲੇ 'ਚ ਅਖਤਰ ਸਾਹਿਬ ਤੋਂ ਕੁਝ ਪੈਗ ਅੱਗੇ ਸਨ, ਅਕਸਰ ਸ਼ਾਮਲ ਹੋਇਆ ਕਰਦੇ ਸਨ। ਉਹ ਆਪਣਾ ਕਲਾਮ ਵੀ ਸੁਣਾਇਆ ਕਰਦੇ ਸਨ ਜਿਹੜਾ ਆਮ ਤੌਰ 'ਤੇ ਬੇਜ਼ਾਨ ਹੁੰਦਾ ਸੀ। ਅਖਤਰ ਸਾਹਿਬ ਸ਼ਾਇਦ 10 ਦਿਨ ਅੰਮ੍ਰਿਤਸਰ 'ਚ ਰਹੇ। ਇਸ ਸਮੇਂ 'ਚ ਜੀਜੇ ਦੇ ਜ਼ੋਰ ਦੇਈ ਜਾਣ 'ਤੇ ਉਹਨਾਂ ਨੇ ਸ਼ਿਰਾਜ਼ ਹੋਟਲ ਬਾਰੇ ਇੱਕ ਨਜ਼ਮ ਵੀ ਲਿਖੀ। ਜੀਜੇ ਨੇ ਉਹਨੂੰ ਬਾਰੀ ਸਾਹਿਬ ਦੀ ਸਹਾਇਤਾ ਨਾਲ ਵੱਡੇ ਕਾਗਜ਼ 'ਤੇ ਕਿਤਾਬ ਤੋਂ ਸੁੰਦਰ ਅੱਖਰਾਂ 'ਚ ਲਿਖਵਾਇਆ ਅਤੇ ਫਰੇਮ 'ਚ ਜੜਵਾ ਕੇ ਆਪਣੇ ਹੋਟਲ ਦੀ ਸ਼ਾਨ ਬਣਾ ਕੇ ਟੰਗਿਆ। ਉਹ ਬਹੁਤ ਖੁਸ਼ ਸਨ ਕਿਉਂਕਿ ਉਹ ਨਜ਼ਮ 'ਚ ਉਹਦਾ ਨਾਂ ਵੀ ਸੀ। ਅਖਤਰ ਸਾਹਿਬ ਚਲੇ ਗਏ ਤਾਂ ਜੀਜੇ ਦੇ ਹੋਟਲ ਦੀ ਰੌਣਕ ਚਲੀ ਗਈ। ਬਾਰੀ ਸਾਹਿਬ ਨੇ ਹੁਣ ਮੇਰੇ ਘਰ ਆਉਣਾ ਸ਼ੁਰੂ ਕਰ ਦਿੱਤਾ ਸੀ। ਮੇਰਾ ਸ਼ਰਾਬ ਪੀਣਾ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਸੀ। ਉਹ ਐਵੇਂ ਨਸੀਹਤਾਂ ਕਰਨ ਵਾਲੇ ਮੌਲਵੀ ਨਹੀਂ ਸਨ। ਉਹਨਾਂ ਨੇ ਇਸ਼ਾਰਿਆਂ 'ਚ ਇਸ ਮਾੜੀ ਆਦਤ ਤੋਂ ਬਾਜ਼ ਆਉਣ ਲਈ ਕਿਹਾ, ਪਰ ਮੈਂ ਬਾਜ਼ ਨਾ ਆਇਆ। ਬਾਰੀ ਸਾਹਿਬ 3 ਮਹੀਨੇ ਅੰਮ੍ਰਿਤਸਰ 'ਚ ਰਹੇ। ਇਸ ਦੌਰਾਨ ਉਹਨਾਂ ਨੇ ਮੈਥੋਂ ਵਿਕਟਰ ਹਿਊਗੋ ਦੀ ਇੱਕ ਕਿਤਾਬ ਸਰਗੁਜ਼ਸ਼ਤੇ ਅਸੀਰ ਕੈਦੀ ਦੀ ਕਹਾਣੀ ਦੇ ਨਾਂ 'ਤੇ ਅਨੁਵਾਦ ਕਰਵਾਈ। ਜਦ ਉਹ ਛਪ ਕੇ ਪ੍ਰੈਸ ਤੋਂ ਬਾਹਰ ਆਈ ਤਾਂ ਉਹ ਲਾਹੌਰ ਸਨ। ਮੈਂ ਛਪੀ ਹੋਈ ਕਿਤਾਬ ਦੇਖੀ ਤਾਂ ਮਨ ਕੁਝ ਹੋਰ ਕਰਨ ਲਈ ਉਕਸਿਆ। ਇਸ ਕਰਕੇ ਮੈਂ ਓਸਕਰ ਵਾਈਲਡ ਦੇ ਕ੍ਰਾਂਤੀਕਾਰੀ ਨਾਵਲ ਵੀਰਾ ਦਾ ਅਨੁਵਾਦ ਕਰਨਾ ਸ਼ੁਰੂ ਕਰ ਦਿੱਤਾ। ਜਦ ਖਤਮ ਹੋ ਗਿਆ ਤਾਂ ਬਾਰੀ ਸਾਹਿਬ ਨੂੰ ਦਰੁਸਤੀਆਂ ਕਰਨ ਲਈ ਦਿੱਤਾ, ਪਰ ਮੁਸੀਬਤ ਇਹ ਸੀ ਕਿ ਉਹ ਮੇਰੀ ਲਿਖਤ 'ਚ ਕਾਂਟ ਛਾਂਟ ਬਹੁਤ ਘੱਟ ਕਰਦੇ ਸਨ, ਜਿਸ ਕਰਕੇ ਭਾਸ਼ਾ ਦੀਆਂ ਕਈ ਗਲਤੀਆਂ ਰਹਿ ਜਾਂਦੀਆਂ ਸਨ। ਜਦ ਕੋਈ ਉਹਨਾਂ ਵੱਲ ਇਸ਼ਾਰਾ ਕਰਦਾ ਸੀ ਤਾਂ ਮੈਨੂੰ ਬਹੁਤ ਤੰਗੀ ਹੁੰਦੀ ਸੀ। ਇਸ ਲਈ ਮੈਂ ਫੈਸਲਾ ਕੀਤਾ ਕਿ ਐਤਕੀ ਬਾਰੀ ਸਾਹਿਬ ਦੇ ਬਾਅਦ ਅਖਤਰ ਸਾਹਿਬ ਨੂੰ ਖਰੜਾ ਵਿਖਾਵਾਂਗਾ। ਅਰਸਾ ਤੱਕ ਹੋਟਲ 'ਚ ਜਾਣ ਆਉਣ ਨਾਲ ਮੁਜ਼ੱਫਰ ਹੁਸੈਨ ਸ਼ਮੀਮ ਸਾਹਿਬ ਨਾਲ ਮੇਰੇ ਚੰਗੇ ਸੰਬੰਧ ਹੋ ਗਏ ਸਨ। ਮੈਂ ਉਹਨਾਂ ਨਾਲ ਅਖਤਰ ਸਾਹਿਬ ਨੂੰ ਖਰੜਾ ਵਿਖਾਉਣ ਦੀ ਗੱਲ ਕੀਤੀ ਤਾਂ ਉਹ ਮੈਨੂੰ ਉਸੇ ਵੇਲੇ ਅਖਤਰ ਸ਼ਿਰਾਨੀ ਸਾਹਿਬ ਦੇ ਕੋਲ ਲੈ ਗਏ। ਛੋਟਾ ਜਿਹਾ ਗੰਦਾ ਕਮਰਾ ਸੀ, ਉਹ ਮੰਜੀ 'ਤੇ ਸਿਰਹਾਣਾ ਆਪਣੀ ਛਾਤੀ ਨਾਲ ਲਾਈ ਬੈਠੇ ਸਨ। ਸਲਾਮ ਦੁਆ ਹੋਈ, ਅਖਤਰ ਸਾਹਿਬ ਮੈਨੂੰ ਪਛਾਣ ਗਏ। ਸ਼ਿਰਾਜ਼ ਹੋਟਲ ਦੇ ਯਾਰਾਂ ਬਾਰੇ ਪੁੱਛਿਆ, ਮੈਨੂੰ ਜਿਹੜਾ ਕੁਝ ਪਤਾ ਸੀ ਦੱਸ ਦਿੱਤਾ। ਸ਼ਮੀਮ ਸਾਹਿਬ ਅਤੇ ਅਖਤਰ ਸਾਹਿਬ ਦੀਆਂ ਗੱਲਾਂ ਬਾਤਾਂ 'ਚ ਬੜੀ ਬਨਾਵਟ ਅਤੇ ਉਪਰਾਪਨ ਸੀ। ਹਾਲਾਂਕਿ ਮੈਨੂੰ ਕਿਸੇ ਨੇ ਦੱਸਿਆ ਕਿ ਦੋਵੇਂ ਕਿਸੇ ਜ਼ਮਾਨੇ 'ਚ ਇੱਕ ਰੂਹ 2 ਜਿਸਮ ਸਨ। ਖੈਰ, ਸ਼ਮੀਮ ਸਾਹਿਬ ਨੇ ਮੇਰੇ ਆਉਣ ਦਾ ਕਾਰਨ ਦੱਸਿਆ। ਅਖਤਰ ਸਾਹਿਬ ਨੇ ਕਿਹਾ, ਮੈਂ ਹਾਜ਼ਰ ਹਾਂ, ਅੱਜ ਰਾਤ ਨੂੰ ਹੀ ਸਾਰਾ ਖਰੜਾ ਦੇਖ ਲਵਾਂਗਾ। ਅਖਤਰ ਸਾਹਿਬ ਨੇ ਆਪਣੀ ਸੀਨੇ ਨਾਲ ਸਰਹਾਣਾ ਇਸ ਲਈ ਦੱਬਿਆ ਹੋਇਆ ਸੀ ਕਿ ਉਹਨਾਂ ਦੇ ਜਿਗਰ ਦੇ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਚੀਸ ਜਿਹੀ ਪੈਂਦੀ ਸੀ। ਉਸ ਜ਼ਮਾਨੇ 'ਚ ਉਹਨਾਂ ਦਾ ਜਿਗਰ ਲਗਭਗ ਨਿਕੰਮਾ ਹੋ ਚੁੱਕਾ ਸੀ। ਮੈਂ ਉਹਨਾਂ ਤੋਂ ਜਾਣ ਦੀ ਆਗਿਆ ਲਈ ਅਤੇ ਸ਼ਾਮ ਨੂੰ ਹਾਜ਼ਰ ਹੋਣ ਦੀ ਗੱਲ ਕਰਕੇ ਸ਼ਮੀਮ ਸਾਹਿਬ ਦੇ ਨਾਲ ਅਰਬ ਹੋਟਲ 'ਚ ਮੁੜ ਆਇਆ। ਉਹਨਾਂ ਨੇ ਮੈਨੂੰ ਇਸ਼ਾਰੇ 'ਚ ਹੀ ਦੱਸਿਆ ਕਿ ਜੇ ਤੁਸੀਂ ਅਖਤਰ ਸਾਹਿਬ ਤੋਂ ਕੋਈ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਨਾਲ ਉਹ ਚੀਜ਼ ਲੈਂਦੇ ਜਾਣਾ। ਮੈਂ ਸ਼ਾਮ ਨੂੰ ਜਦ ਅਖਤਰ ਸਾਹਿਬ ਦੇ ਪਹੁੰਚਿਆ ਤਾਂ ਉਹ ਚੀਜ਼ ਮੇਰੇ ਕੋਲ ਸੀ ਜਿਹੜੀ ਮੈਂ ਬੜੇ ਸਲੀਕੇ ਨਾਲ ਪੇਸ਼ ਕੀਤੀ। ਬੋਤਲ ਡਰਦੇ ਡਰਦੇ ਨੇ ਬਾਹਰ ਕੱਢੀ ਅਤੇ ਉਹਨਾਂ ਨੂੰ ਕਿਹਾ ਕਿ ਇਹਦੀ ਆਗਿਆ ਹੈ, ਮਾਫ਼ ਕਰਿਓ, ਇਹ ਪੁੱਛਣਾ ਹੀ ਬੜੀ ਬਦਤਮੀਜ਼ੀ ਹੈ। ਅਖਤਰ ਸਾਹਿਬ ਦੀਆਂ ਅੱਖਾਂ ਚਮਕ ਪਈਆਂ, ਉਹ ਸਵੇਰ ਦੇ ਪਿਆਸੇ ਸਨ, ਮੁਸਕਰਾਏ ਅਤੇ ਮੇਰੇ ਸਿਰ 'ਤੇ ਬਜ਼ੁਰਗਾਂ ਵਾਂਗ ਹੱਥ ਫੇਰ ਕੇ ਪਿਆਰ ਦਿੱਤਾ। ਸ਼ਰਾਬ ਪੀਣਾ ਕੋਈ ਬਦਤਮੀਜ਼ੀ ਨਹੀਂ, ਇਹ ਆਖ ਕੇ ਉਹਨਾਂ ਨੇ ਮੇਰੇ ਹੱਥੋਂ ਬੋਤਲ ਫੜੀ ਅਤੇ ਸਿਰਹਾਣਾ ਫਰਸ਼ 'ਤੇ ਰੱਖ ਕੇ ਉਹਦੇ 'ਤੇ ਬੋਤਲ ਦਾ ਹੇਠਲਾ ਹਿੱਸਾ ਠੋਕਣਾ ਸ਼ੁਰੂ ਕਰ ਦਿੱਤਾ ਤਾਂ ਜੋ ਕਾਕ ਬਾਹਰ ਨਿਕਲ ਜਾਵੇ। ਇਹਨਾਂ ਦਿਨਾਂ 'ਚ ਮੈਂ ਪੀਂਦਾ ਸੀ ਪਰ ਇਸ ਤਰ੍ਹਾਂ ਕਿ ਜ਼ਿਆਦਾ ਪੀ ਨਹੀਂ ਸਕਦਾ ਸੀ, 4 ਪੈਗ ਕਾਫੀ ਸਨ। ਇਸ ਤੋਂ ਅੱਗੇ ਵੱਧ ਜਾਂਦਾ ਤਾਂ ਤਬੀਅਤ ਖਰਾਬ ਹੋ ਜਾਂਦੀ ਅਤੇ ਸਾਰਾ ਸਵਾਦ ਤਬਾਹ ਹੋ ਜਾਂਦਾ। ਸਾਨੂੰ ਇੱਧਰ ਉੱਧਰ ਦੀਆਂ ਗੱਲਾਂ ਕਰਦਿਆਂ ਕਾਫੀ ਦੇਰ ਹੋ ਗਈ। ਅਖਤਰ ਸਾਹਿਬ ਦਾ ਖਾਣਾ ਆਇਆ, ਉਹ ਜਿਸ ਤਰੀਕੇ ਨਾਲ ਆਇਆ ਉਸ ਤੋਂ ਮੈਂ ਇਹ ਜਾਣਿਆ ਕਿ ਇਹਨਾਂ ਦੇ ਆਪਣੇ ਘਰ ਵਾਲਿਆਂ ਨਾਲ ਸੰਬੰਧ ਚੰਗੇ ਨਹੀਂ। ਬਾਅਦ 'ਚ ਇਸ ਦੀ ਪੁਸ਼ਟੀ ਵੀ ਹੋ ਗਈ। ਉਹਨਾਂ ਦੇ ਵਾਲਦ ਸਾਹਿਬ ਜਨਾਬ ਹਾਫਿਜ਼ ਮਹਿਮੂਦ ਸ਼ਿਰਾਨੀ ਸਾਹਿਬ ਮਰਹੂਮ ਅਤੇ ਮਗਫੂਰ, ਜਿਸ 'ਤੇ ਅੱਲਾ ਦੀ ਰਹਿਮਤ ਹੋ ਚੁੱਕੀ ਹੋਵੇ, ਉਹਨਾਂ ਦੀ ਸ਼ਰਾਬ ਪੀਣ ਦੀ ਆਦਤ ਤੋਂ ਬਹੁਤ ਦੁਖੀ ਸਨ। ਥੱਕ ਹਾਰ ਕੇ ਉਹਨਾਂ ਨੇ ਅਖਤਰ ਸਾਹਿਬ ਨੂੰ ਆਪਣੇ ਹਾਲ 'ਤੇ ਛੱਡ ਦਿੱਤਾ ਹੋਇਆ ਸੀ। ਰਾਤ ਬਹੁਤੀ ਲੰਘ ਗਈ ਤਾਂ ਮੈਂ ਅਖਤਰ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਖਰੜਾ ਦੇਖਣਾ ਸ਼ੁਰੂ ਕਰਨ। ਉਹਨਾਂ ਨੇ ਮੇਰੀ ਬੇਨਤੀ ਮੰਨ ਲਈ ਅਤੇ ਖਰੜੇ ਦੀ ਸੁਧਾਈ ਸ਼ੁਰੂ ਕਰ ਦਿੱਤੀ। ਕੁਝ ਵਰਕੇ ਲੰਘੇ ਤਾਂ ਓਸਕਰ ਵਾਈਲਡ ਦੀ ਰੰਗੀਨ ਜ਼ਿੰਦਗੀ ਦੀਆਂ ਗੱਲਾਂ ਸ਼ੁਰੂ ਕਰ ਲਈਆਂ ਜਿਹੜੀਆਂ ਸ਼ਾਇਦ ਉਹਨਾਂ ਨੇ ਕਿਸੇ ਹੋਰ ਤੋਂ ਸੁਣੀਆਂ ਸਨ। ਓਸਕਰ ਵਾਈਲਡ ਅਤੇ ਲਾਰਡ ਅਲਫਰਡ ਡਗਲਸ ਦੇ ਇਸ਼ਕਾਂ ਦਾ ਜ਼ਿਕਰ ਉਹਨਾਂ ਨੇ ਬੜਾ ਸਵਾਦ ਲੈ ਕੇ ਬਿਆਨ ਕੀਤਾ। ਕਿਵੇਂ ਵਾਈਲਡ ਕੈਦ ਹੋਇਆ ਇਹ ਵੀ ਦੱਸਿਆ। ਫਿਰ ਉਹਨਾਂ ਦਾ ਜ਼ਿਹਨ ਇੱਕਦਮ ਲਾਰਡ ਬਾਇਰਨ ਵੱਲ ਚਲਿਆ ਗਿਆ। ਇਸ ਸ਼ਾਇਰ ਦੀ ਹਰੇਕ ਅਦਾ ਉਹਨਾਂ ਨੂੰ ਪਸੰਦ ਸੀ, ਉਹਦੇ ਇਸ਼ਕ ਜਿਹੜੇ ਅਣਗਿਣਤ ਸਨ, ਅਖਤਰ ਸਾਹਿਬ ਦੀਆਂ ਨਜ਼ਰਾਂ 'ਚ ਵੱਖਰੀ ਹੀ ਸ਼ਾਨ ਰੱਖਦੇ ਸਨ। ਬਾਅਦ 'ਚ ਮੈਨੂੰ ਪਤਾ ਲੱਗਿਆ ਕਿ ਲਾਰਡ ਬਾਇਰਨ ਦੇ ਨਾਂ ਨਾਲ ਉਹਨਾਂ ਨੇ ਕਈ ਗਜ਼ਲਾਂ ਅਤੇ ਨਜ਼ਮਾਂ ਲਿਖੀਆਂ ਨੇ। ਲਾਰਡ ਬਾਇਰਨ ਪੱਥਰ ਦਿਲ, ਬੇਰਹਿਮ ਅਤੇ ਬੇਪਰਵਾਹ ਬੰਦਾ ਸੀ। ਇਸ ਦੇ ਇਲਾਵਾ ਉਹ ਇੱਕ ਬਹੁਤ ਵੱਡਾ ਨਵਾਬ ਵੀ ਸੀ ਜਿਸਦੇ ਕੋਲ ਬੇਅੰਤ ਧਨ ਦੌਲਤ ਸੀ। ਅਖਤਰ ਸਾਹਿਬ ਨੰਗ ਸਨ, ਬਹੁਤ ਤਰਸਵਾਨ ਅਤੇ ਇਨਸਾਨ ਦੋਸਤ। ਬਾਇਰਨ ਤੋਂ ਵਧੀਆ ਸ਼ਰਾਬ ਮਿਲਦੀ ਸੀ, ਅਖਤਰ ਨੂੰ ਬੜੀ ਮੁਸ਼ਕਲ ਨਾਲ ਠਰਰਾ ਮਿਲਦਾ ਸੀ। ਬਾਇਰਨ ਦੇ ਦੇਸ਼ ਦੇ ਹਾਲਾਤ ਹੋਰ ਸਨ ਅਤੇ ਅਖਤਰ ਦੇ ਦੇਸ਼ ਦੇ ਹੋਰ। ਉਹ ਕਿਸੇ ਗੱਲੋਂ ਵੀ ਲਾਰਡ ਬਾਇਰਨ ਨਹੀਂ ਸੀ ਬਣ ਸਕਦੇ, ਪਰ ਫਿਰ ਵੀ ਉਹਨਾਂ ਨੇ ਆਪਣੇ ਦਿਲ ਦੀ ਤਸੱਲੀ ਲਈ 2 ਮਾਸ਼ੂਕ ਪੈਦਾ ਕਰ ਲਏ ਸਨ, ਸਲਮਾ ਅਤੇ ਅਜ਼ਰਾ। ਸਲਮਾ ਦੇ ਬਾਰੇ 'ਚ ਕਈ ਕਹਾਣੀਆਂ ਮਸ਼ਹੂਰ ਨੇ। ਕੁਝ ਕਹਿੰਦੇ ਨੇ ਕਿ ਸਲਮਾ ਸੱਚੀ ਮੁੱਚੀ ਦੀ ਕੋਈ ਸਲਮਾ ਸੀ, ਹੋ ਸਕਦਾ ਇਹ ਕਿ ਅਜਿਹਾ ਵੀ ਹੋਵੇ, ਪਰ ਜਿਹੜੀ ਸਲਮਾ ਸਾਨੂੰ ਅਖਤਰ ਦੇ ਕਲਾਮ 'ਚ ਦਿਖਦੀ ਹੈ ਉਹ ਉਕਾਈ ਕਲਪਿਤ ਹੈ। ਕਲਪਿਤ ਪਤਾ ਨਹੀਂ ਕੀ ਹੁੰਦਾ, ਹੁਣ ਕਲਪਦੀ ਹੋਈ। ਉਹਦਾ ਵਜੂਦ ਇੰਨਾ ਸਾਫ਼ ਸੁਥਰਾ ਕਿ ਸਾਫ਼ ਇਥਰੀ ਲੱਗਦਾ ਹੈ, ਇਥਰੀ ਮਤਲਬ ਅਸਮਾਨੀ। ਇੱਕ ਹੋਰ ਗੱਲ, ਜੇ ਸਲਮਾ ਗੋਸ਼ਟ ਪੋਸਟ ਦੀ ਕੋਈ ਜਿਉਂਦੀ ਔਰਤ ਹੁੰਦੀ ਤਾਂ ਕਵੀ ਉਹਦੇ ਨਾਲ ਇੰਨੀ ਮਰਨ ਵਾਲੀ ਮੁਹੱਬਤ ਕਦੇ ਨਾ ਕਰਦਾ, ਪਰ ਕਿਉਂਕਿ ਇਹ ਉਹਦੀ ਆਪਣੀ ਰਚੀ ਹੋਈ ਹੈ ਇਸੇ ਲਈ ਉਹ ਉਹਦੇ ਨਾਲ ਇੰਨਾ ਜਾਨ ਦੇਣ ਵਾਲਾ ਪਿਆਰ ਕਰਦਾ ਹੈ। ਲਾਰਡ ਬਾਇਰਨ ਦੀਆਂ ਗੱਲਾਂ ਸੁਣਦਿਆਂ ਮੈਨੂੰ ਨੀਂਦ ਆ ਗਈ। ਅਤੇ ਮੈਂ ਉੱਥੇ ਹੀ ਸੌਂ ਗਿਆ। ਸਵੇਰੇ ਉੱਠਿਆ ਤਾਂ ਦੇਖਿਆ ਕਿ ਅਖਤਰ ਸਾਹਿਬ ਮੇਰਾ ਖਰੜਾ ਦੇਖਣ 'ਚ ਰੁੱਝੇ ਹੋਏ ਨੇ। ਬੋਤਲ ਵਿੱਚ ਥੋੜ੍ਹੀ ਜਿਹੀ ਬਚੀ ਹੋਈ ਹੈ, ਉਹ ਉਹਨਾਂ ਨੇ ਪੀਤੀ ਅਤੇ ਆਖਰੀ ਪੰਨੇ ਦੇਖ ਕੇ ਖਰੜਾ ਮੇਰੇ ਹਵਾਲੇ ਕਰ ਦਿੱਤਾ। ਫਿਰ ਕਿਹਾ, ਅਨੁਵਾਦ ਬੜਾ ਚੰਗਾ ਹੈ, ਕਿਤੇ ਕਿਤੇ ਜ਼ੁਬਾਨ ਦੀਆਂ ਗਲਤੀਆਂ ਸਨ ਉਹ ਮੈਂ ਠੀਕ ਕਰ ਦਿੱਤੀਆਂ ਨੇ। ਮੈਂ ਉਚਿਤ ਸ਼ਬਦਾਂ 'ਚ ਉਹਨਾਂ ਦਾ ਧੰਨਵਾਦ ਕੀਤਾ ਅਤੇ ਅੰਮ੍ਰਿਤਸਰ ਨੂੰ ਤੁਰ ਪਿਆ ਲਿਖਿਆ, ਟੈਂਕੇ ਤੋਂ ਤੁਰ ਪਿਆ। ਇਹਦੇ ਬਾਅਦ ਮੈਂ ਜਦ ਵੀ ਲਾਹੌਰ ਜਾਂਦਾ ਅਖਤਰ ਸਾਹਿਬ ਦੇ ਦਰਸ਼ਨ ਕਰਨ ਜ਼ਰੂਰ ਜਾਂਦਾ। ਇੱਕ ਵਾਰ ਗਿਆ ਤਾਂ ਦੇਖਿਆ ਕਿ ਉਹਨਾਂ ਦੇ ਸਿਰ 'ਤੇ ਪੱਟੀਆਂ ਬੱਝੀਆਂ ਹੋਈਆਂ ਨੇ। ਉਹਨਾਂ ਨੂੰ ਪੁੱਛਿਆ ਕਿ ਉਹਨਾਂ ਨੇ ਦੱਸਿਆ, ਮੈਨੂੰ ਤਾਂ ਉੱਕਾ ਹੀ ਕੁਝ ਯਾਦ ਨਹੀਂ, ਪਰ ਲੋਕ ਕਹਿੰਦੇ ਨੇ ਕਿ ਕੱਲ੍ਹ ਰਾਤ ਮੈਂ ਤਾਂਗੇ 'ਚ ਸਵਾਰ ਹੋਣ ਦੀ ਕੋਸ਼ਿਸ਼ ਕੀਤੀ ਸੀ ਪਰ ਡਿੱਗ ਪਿਆ ਅਤੇ ਇਹ ਸੱਟਾਂ ਇਸੇ ਕਰਕੇ ਲੱਗੀਆਂ। ਅਖਤਰ ਸਾਹਿਬ ਦੀ ਆਪਣੇ ਨਿੱਜ ਬਾਰੇ ਇਹ ਸਾਫ ਗੋਈ ਮੈਨੂੰ ਬਹੁਤ ਪਸੰਦ ਆਈ। ਕਈ ਵਾਰ ਉਹ ਬਿਲਕੁਲ ਬੱਚੇ ਬਣ ਜਾਂਦੇ ਸਨ, ਉਹਨਾਂ ਦੀਆਂ ਗੱਲਾਂ ਅਤੇ ਹਰਕਤਾਂ ਬਿਲਕੁਲ ਬੱਚਿਆਂ ਵਰਗੀਆਂ ਹੁੰਦੀਆਂ। ਜਿੱਥੇ ਤੱਕ ਮੇਰਾ ਗਿਆਨ ਹੈ, ਉਹ ਬੱਚਿਆਂ ਵਰਗੀਆਂ ਹਰਕਤਾਂ ਕਰਕੇ ਬੱਚਿਆਂ ਵਰਗੀ ਹੀ ਖੁਸ਼ੀ ਮਹਿਸੂਸ ਕਰਦੇ ਨੇ। ਕੁਝ ਅਰਸੇ ਬਾਅਦ ਮੈਂ ਬੰਬਈ ਚਲਿਆ ਗਿਆ। ਅਖਤਰ ਸਾਹਿਬ ਨਾਲ ਇੰਨੇ ਨੇੜੇ ਦੇ ਸੰਬੰਧ ਨਹੀਂ ਸਨ ਕਿ ਚਿੱਠੀ ਪੱਤਰੀ ਹੁੰਦੀ, ਪਰ ਜਦ ਉਹਨਾਂ ਨੇ ਪਰਚਾ ਰੁਮਾਨ ਕੱਢਿਆ ਤਾਂ ਮੈਂ ਉਹਨਾਂ ਨੂੰ ਮੁਬਾਰਕਬਾਦ ਦੀ ਚਿੱਠੀ ਲਿਖੀ। ਹੁਣ ਮੈਂ ਕਹਾਣੀਕਾਰੀ ਦੇ ਮੈਦਾਨ 'ਚ ਪੈਰ ਰੱਖ ਚੁੱਕਿਆ ਸੀ। ਅਨੁਵਾਦ ਦਾ ਦੌਰ ਉੱਥੇ ਹੀ ਲਾਹੌਰ ਅਤੇ ਅੰਮ੍ਰਿਤਸਰ 'ਚ ਖਤਮ ਹੋ ਗਿਆ ਸੀ। ਮੈਂ ਆਪਣੀ ਉਪਜ ਨਾਲ ਕਹਾਣੀਆਂ ਲਿਖਣ ਲੱਗ ਪਿਆ ਸੀ, ਜਿਹੜੀਆਂ ਮਕਬੂਲ ਵੀ ਹੋਈਆਂ ਸਨ। ਰੁਮਾਨ ਵਿੱਚ ਅਹਿਮਦ ਨਦੀਮ ਕਾਸਮੀ ਦੀ ਇੱਕ ਕਹਾਣੀ ਮੈਨੂੰ ਬਹੁਤ ਪਸੰਦ ਆਈ ਸੀ। ਬੰਬਈ ਦੇ ਹਫ਼ਤਾਵਰ ਮੁਸੱਵਰ 'ਚ ਰੁਮਾਨ ਬਾਰੇ ਚਰਚਾ ਕਰਦਿਆਂ ਮੈਂ ਉਹਦੀ ਤਾਰੀਫ ਕੀਤੀ ਸੀ। ਅਖਤਰ ਸਾਹਿਬ ਨੂੰ ਵੱਖਰਾ ਖੱਤ ਲਿਖਿਆ ਸੀ ਕਿ ਜਿਸ ਵਿੱਚ ਉਸ ਕਹਾਣੀ ਨੂੰ ਬਹੁਤ ਸਰਾਹਿਆ ਸੀ। ਕੁਝ ਦਿਨਾਂ ਤੋਂ ਬਾਅਦ ਅਹਿਮਦ ਨਦੀਮ ਕਾਸਮੀ ਦੀ ਪਿਆਰ ਭਰੀ ਚਿੱਠੀ ਆਈ, ਜਿਹੜੀ ਸਾਡੇ ਵਿਚਕਾਰ ਚਿੱਠੀ ਪੱਤਰੀ ਦੇ ਲੰਮੇ ਸਿਲਸਿਲੇ ਦਾ ਮੁੱਢ ਬਣ ਗਈ। ਕੁਝ ਅਰਸੇ ਬਾਅਦ ਰੁਮਾਨ ਬੰਦ ਹੋ ਗਿਆ। ਅਖਤਰ ਸਾਹਿਬ ਮੇਰੀਆਂ ਨਜ਼ਰਾਂ ਤੋਂ ਪੂਰੇ ਤੌਰ 'ਤੇ ਉੱਜਲ ਹੋ ਗਏ। ਕਈ ਵਰੇ ਲੰਘ ਗਏ, ਦੇਸ਼ ਦੀ ਸਿਆਸਤ ਨੇ ਕਈ ਰੰਗ ਬਦਲੇ, ਇੱਥੇ ਤੱਕ ਕਿ ਦੇਸ਼ ਦੀ ਵੰਡ ਸਿਰ 'ਤੇ ਆ ਗਈ। ਇਸ ਤੋਂ ਪਹਿਲਾਂ ਜਿਹੜਾ ਹੁੱਲੜ ਮਚਿਆ ਉਸ ਤੋਂ ਤੁਸੀਂ ਸਾਰੇ ਵਾਕਿਫ ਹੋ। ਇਸ ਦੌਰਾਨ 'ਚ ਅਖਬਾਰ ਖਬਰ ਛਪੀ ਕਿ ਅਖਤਰ ਸਾਹਿਬ ਟੌਂਕ ਤੋਂ ਪਾਕਿਸਤਾਨ ਆ ਰਹੇ ਸਨ ਕਿ ਰਸਤੇ 'ਚ ਧਾੜਵੀਆਂ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਬਹੁਤ ਅਫਸੋਸ ਹੋਇਆ। ਮੈਂ ਇਸਮਤ ਚੁਗਤਾਈ ਅਤੇ ਸ਼ਹੀਦ ਲਤੀਫ ਦੇਰ ਤੱਕ ਉਹਨਾਂ ਦੀਆਂ ਗੱਲਾਂ ਕਰਦੇ ਅਤੇ ਅਫਸੋਸ ਕਰਦੇ ਰਹੇ। ਕਈ ਅਖਬਾਰਾਂ 'ਚ ਉਹਨਾਂ ਬਾਰੇ ਲੇਖ ਛਪੇ, ਉਹਨਾਂ ਦੀਆਂ ਪੁਰਾਣੀਆਂ ਨਜ਼ਮਾਂ ਛਪੀਆਂ, ਪਰ ਕੁਝ ਸਮੇਂ ਬਾਅਦ ਉਹਨਾਂ ਦੀ ਮੌਤ ਦੀ ਖਬਰ ਨੂੰ ਗਲਤ ਕਰਾਰ ਦੇ ਦਿੱਤਾ ਗਿਆ। ਪਤਾ ਚੱਲਿਆ ਕਿ ਉਹ ਤਾਂ ਖੈਰ ਖੈਰੀਅਤ ਨਾਲ ਲਾਹੌਰ ਪਹੁੰਚ ਗਏ ਨੇ। ਇਹਦੇ ਨਾਲ ਬੰਬਈ ਦੇ ਸਾਹਿਤਕ ਲੋਕਾਂ ਨੂੰ ਬਹੁਤ ਖੁਸ਼ੀ ਹੋਈ। ਦੇਸ਼ ਦੀ ਵੰਡ ਦੇ 5 ਮਹੀਨਿਆਂ ਬਾਅਦ ਮੈਂ ਬੰਬਈ ਛੱਡ ਕੇ ਲਾਹੌਰ ਚਲਿਆ ਗਿਆ, ਕਿਉਂਕਿ ਮੇਰੇ ਸਾਰੇ ਸਾਕ ਸੰਬੰਧੀ ਉੱਥੇ ਹੀ ਇਕੱਠੇ ਹੋਏ ਬੈਠੇ ਸਨ। ਸਭ ਕੁਝ ਪੁੱਟ ਥਲ ਦੀ ਹਾਲਤ ਸੀ। ਅਖਤਰ ਸਾਹਿਬ ਨੂੰ ਮਿਲਣ ਦਾ ਖਿਆਲ ਤੱਕ ਦਿਮਾਗ 'ਚ ਨਾ ਆਇਆ। ਬੜੇ ਚਿਰ ਬਾਅਦ ਇਕਬਾਲ ਦੀ ਯਾਦ 'ਚ ਮਨਾਏ ਜਾ ਰਹੇ ਜਲਸੇ 'ਚ ਉਹਨਾਂ ਨੂੰ ਦੇਖਿਆ, ਪਰ ਬਹੁਤ ਹੀ ਮਾੜੀ ਹਾਲਤ ਸੀ। ਰਾਤ ਦੇ ਜਲਸੇ ਦੀ ਪ੍ਰਧਾਨਗੀ ਅਖਤਰ ਸਾਹਿਬ ਨੇ ਕਰਨੀ ਸੀ। ਯੂਨੀਵਰਸਿਟੀ ਹਾਲ 'ਚ ਹਜ਼ਾਰਾਂ ਲੋਕਾਂ ਦੀ ਗਿਣਤੀ ਖਾਸੀ ਸੀ। ਜਲਸੇ 'ਚ ਸ਼ਾਮਲ ਹੋਣ ਲਈ ਹਿੰਦੁਸਤਾਨ ਤੋਂ ਅਲੀ ਸਰਦਾਰ ਜਾਫਰੀ ਅਤੇ ਕੈਫੀ ਆਜ਼ਮੀ ਆਏ ਹੋਏ ਸਨ, ਪਰ ਪ੍ਰਧਾਨਗੀ ਕਰਨ ਵਾਲੇ ਮੌਜੂਦ ਨਹੀਂ ਸਨ। ਮੈਂ ਸਾਹਿਰ ਲੁਧਿਆਣਵੀ ਤੋਂ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਅਖਤਰ ਸ਼ਿਰਾਨੀ ਸਾਹਿਬ ਹਾਲ ਦੇ ਬਾਹਰ ਪੀ ਰਹੇ ਨੇ। ਉਹਨਾਂ ਦੀ ਹਾਲਤ ਬਹੁਤ ਮਾੜੀ ਹੈ, ਇਸ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਪ੍ਰਧਾਨਗੀ ਨਾ ਕਰਨ, ਪਰ ਮੁਸੀਬਤ ਇਹ ਹੈ ਕਿ ਉਹ ਇਸ 'ਤੇ ਅੜੇ ਹੋਏ ਨੇ। ਮੈਂ ਬਾਹਰ ਗਿਆ ਤਾਂ ਦੇਖਿਆ ਕਿ ਉਹ ਕੰਧ ਨਾਲ ਲੱਗ ਕੇ ਖੜ੍ਹੇ ਨੇ ਅਤੇ ਪੀ ਰਹੇ ਨੇ। ਜ਼ਹੀਰ ਕਾਸ਼ਮੀਰੀ ਦੇ ਹੱਥ ਵਿੱਚ ਬੋਤਲ। ਅਖ਼ਤਰ ਸਾਹਿਬ ਨੇ ਗਲਾਸ ਖਤਮ ਕੀਤਾ ਅਤੇ ਜ਼ਹੀਰ ਨੂੰ ਆਖਿਆ, ਚਲੋ ਇਜਲਾਸ ਦਾ ਵਕਤ ਹੋ ਗਿਆ। ਜ਼ਹੀਰ ਨੇ ਉਹਨਾਂ ਨੂੰ ਰੋਕਿਆ, ਨਹੀਂ ਜੀ, ਹਾਲੇ ਕਿੱਥੇ ਹੋਇਆ? ਪਰ ਹਾਲ ਦੇ ਅੰਦਰੋਂ ਨਜ਼ਮ ਪੜ੍ਹਨ ਦੀ ਆਵਾਜ਼ ਆ ਰਹੀ ਸੀ। ਉਹਨਾਂ ਨੇ ਝੂਮਦਿਆਂ ਉਖੜੇ ਸ਼ਬਦਾਂ ਅਤੇ ਕਈ ਟੁਕੜੇ ਆਪਣੇ ਮੂੰਹ 'ਚ ਗੋਲ ਕਰਦਿਆਂ ਕਿਹਾ, ਜਲਸਾ ਸ਼ੁਰੂ ਹੋ ਚੁੱਕਿਆ ਹੈ, ਮੈਨੂੰ ਆਵਾਜ਼ ਸੁਣ ਰਹੀ ਹੈ। ਇਹ ਕਹਿ ਕੇ ਉਹਨਾਂ ਨੇ ਜ਼ਹੀਰ ਨੂੰ ਧੱਕਾ ਦਿੱਤਾ। ਇਸ ਮੌਕੇ 'ਤੇ ਮੈਂ ਅੱਗੇ ਵਧਿਆ। ਅਖ਼ਤਰ ਸਾਹਿਬ ਨੇ ਥੋੜ੍ਹੀ ਦੇਰ ਤੱਕ ਮੈਨੂੰ ਬਿਲਕੁਲ ਨਾ ਪਛਾਣਿਆ। ਨਸ਼ੇ 'ਚ ਉਹਨਾਂ ਦੀਆਂ ਅੱਖਾਂ ਬੰਦ ਹੁੰਦੀਆਂ ਜਾ ਰਹੀਆਂ ਸਨ। ਮੈਂ ਉਹਨਾਂ ਨੂੰ ਹਿਲੂਣ ਕੇ ਆਪਣਾ ਨਾਂ ਦੱਸਿਆ। ਇਸ 'ਤੇ ਉਹਨਾਂ ਨੇ ਲੰਮਾ ਹੌਂਕਾ ਲਿਆ ਅਤੇ ਮੈਨੂੰ ਗੱਲ ਨਾਲ ਲਾ ਲਿਆ। ਫਿਰ ਸਵਾਲਾਂ ਦੀ ਝੜੀ ਲਾ ਦਿੱਤੀ, ਕਿਉਂਕਿ ਸ਼ਬਦ ਉਹਨਾਂ ਦੇ ਮੂੰਹ 'ਚ ਹੇਠ ਉੱਤੇ ਹੋ ਰਹੇ ਸਨ, ਇਸ ਲਈ ਮੈਂ ਕੁਝ ਨਾ ਸਮਝ ਸਕਿਆ। ਜ਼ਹੀਰ ਨੇ ਮੇਰੇ ਕੰਨ 'ਚ ਕਿਹਾ ਕਿ ਇਹਨਾਂ ਨੂੰ ਅੰਦਰ ਹਾਲ 'ਚ ਨਾ ਜਾਣ ਦੇਣਾ, ਪਰ ਉਹ ਮੇਰੇ ਵੱਸ ਦੀ ਗੱਲ ਨਹੀਂ ਸੀ। ਮੈਂ ਹੋਰ ਤਾਂ ਕੁਝ ਨਾ ਕੀਤਾ, ਅਖ਼ਤਰ ਸਾਹਿਬ ਨੂੰ ਇੰਨਾ ਕਿਹਾ, ਇੰਨੀ ਦੇਰ ਬਾਅਦ ਤੁਸੀਂ ਮਿਲੇ ਹੋ ਕਿ ਇਸ ਖੁਸ਼ੀ 'ਚ ਬੋਤਲ ਵਿੱਚੋਂ ਮੈਨੂੰ ਕੁਝ ਨਹੀਂ ਮਿਲਣਾ? ਉਹਨਾਂ ਨੇ ਜ਼ਹੀਰ ਕਸ਼ਮੀਰੀ ਨੂੰ ਕੁਝ ਕਿਹਾ, ਜਿਸਦਾ ਮਤਲਬ ਸ਼ਾਇਦ ਇਹ ਸੀ ਕਿ ਸਾਦਤ ਨੂੰ ਇਸ ਗਲਾਸ ਬਣਾ ਕੇ ਦਿਓ। ਜ਼ਹੀਰ ਗਲਾਸ 'ਚ ਪਿਘਲੀ ਅੱਗ ਪਾਉਣ ਲੱਗ ਪਿਆ। ਤਦੇ ਅਖ਼ਤਰ ਸਾਹਿਬ ਝੂਮਦੇ ਹੋਏ ਹਾਲ ਦੇ ਅੰਦਰ ਚਲੇ ਗਏ। ਸਾਨੂੰ ਇਸ ਗੱਲ ਦੀ ਖਬਰ ਉਸ ਵਕਤ ਹੋਈ ਜਦ ਉਹਨਾਂ ਨੂੰ ਰੋਕਿਆ ਨਹੀਂ ਜਾ ਸਕਿਆ। ਫਿਰ ਵੀ ਮੈਂ ਦੌੜ ਕੇ ਅੰਦਰ ਗਿਆ ਅਤੇ ਚਬੂਤਰੇ 'ਤੇ ਚੜ੍ਹਨ ਤੋਂ ਪਹਿਲਾਂ ਉਹਨਾਂ ਨੂੰ ਰੋਕ ਲਿਆ, ਪਰ ਉਹ ਮੇਰੀ ਪਕੜ ਤੋਂ ਨਿਕਲ ਕੇ ਪ੍ਰਧਾਨ ਦੀ ਕੁਰਸੀ 'ਤੇ ਜਾ ਬੈਠੇ। ਜਲਸੇ ਦੇ ਪ੍ਰਬੰਧਕ ਬਹੁਤ ਪਰੇਸ਼ਾਨ ਹੋਏ ਕਿ ਕੀ ਕਰਨ ਅਤੇ ਕੀ ਨਾ ਕਰਨ। ਸਾਰੇ ਇਸੇ ਉਲਝਣ 'ਚ ਸਨ। ਉਹਨਾਂ ਦੀ ਹਾਲਤ ਬਹੁਤ ਮਾੜੀ ਸੀ। ਕੁਝ ਦੇਰ ਤਾਂ ਉਹ ਚੁੱਪ ਬੈਠੇ ਕੁਰਸੀ 'ਤੇ ਝੂਲਦੇ ਰਹੇ, ਪਰ ਜਦ ਉਹਨਾਂ ਨੇ ਉੱਠ ਕੇ ਭਾਸ਼ਣ ਦੇਣਾ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮਾਮਲਾ ਗੰਭੀਰ ਹੋ ਗਿਆ। ਮਾਈਕ੍ਰੋਫੋਨ 'ਤੇ ਉਹ ਵਾਰ ਵਾਰ ਆਪਣੀ ਢਿੱਲੀ ਪਤਲੂਨ ਠੀਕ ਕਰਦੇ ਅਤੇ ਪੈਰਾਂ ਨੂੰ ਟਿਕਾਈ ਰੱਖਣ ਦੀ ਅਸਫਲ ਕੋਸ਼ਿਸ਼ 'ਚ ਵਾਰ ਵਾਰ ਲੜਖੜਾਉਂਦੇ। ਉਹਨਾਂ ਦੀ ਥਥਲਾਉਂਦੀ ਜ਼ਬਾਨ ਵਿੱਚੋਂ ਰੱਬ ਜਾਣੇ ਕੀ ਨਿਕਲ ਰਿਹਾ ਸੀ। ਜਲਸੇ 'ਚ ਹਾਜ਼ਰ ਲੋਕਾਂ ਵਿੱਚੋਂ ਕਿਸੇ ਬੰਦੇ ਨੇ ਉੱਚੀ ਆਵਾਜ਼ 'ਚ ਕਿਹਾ, ਇਹ ਸ਼ਰਾਬੀ ਹੈ, ਇਹਨੂੰ ਬਾਹਰ ਕੱਢੋ। ਬਸ ਫਿਰ ਤਾਂ ਤੂਫਾਨ ਖੜ੍ਹਾ ਹੋ ਗਿਆ। ਇੱਕ ਜਣੇ ਨੇ ਬੈਂਚ 'ਤੇ ਪੰਜਿਆਂ ਭਾਰ ਖਲੋ ਕੇ ਬੜੇ ਗੁੱਸੇ ਨਾਲ ਕਿਹਾ, ਪਾਕਿਸਤਾਨ 'ਚ ਕੀ ਇਹ ਕੁਝ ਹੋਵੇਗਾ? ਦੂਜਾ ਜ਼ੋਰ ਦੀ ਬੋਲਿਆ, ਜਲਸੇ 'ਚ ਔਰਤਾਂ ਵੀ ਮੌਜੂਦ ਨੇ। ਅਖ਼ਤਰ ਸਾਹਿਬ ਲਗਾਤਾਰ ਬੋਲਦੇ ਰਹੇ। ਇੱਕ ਤਾਂ ਉਂਝ ਉਹਨਾਂ ਦੀ ਗੱਲ ਸਮਝ 'ਚ ਨਹੀਂ ਸੀ ਆ ਰਹੀ, ਦੂਜੇ ਉਹ ਰੌਲੇ ਗੌਲੇ 'ਚ ਦਾ ਹਿੱਸਾ ਬਣ ਗਈ ਸੀ। ਜਦ ਮਾਮਲਾ ਕਾਫ਼ੀ ਅੱਗੇ ਵੱਧ ਗਿਆ ਤਾਂ ਦੋਸਤ ਮਿੱਤਰ ਅਖ਼ਤਰ ਸਾਹਿਬ ਨੂੰ ਜਜ਼ਬਾਤੀ ਜ਼ਬਰਦਸਤੀ ਹਾਲ ਤੋਂ ਬਾਹਰ ਲੈ ਗਏ। ਮਾਹੌਲ ਬੜਾ ਖਰਾਬ ਹੋ ਗਿਆ ਸੀ, ਪਰ ਸ਼ੋਰਸ਼ ਕਸ਼ਮੀਰੀ ਦੇ ਵੇਲੇ ਸਿਰ 'ਤੇ ਭਾਸ਼ਣ ਨੇ ਸਹਾਇਤਾ ਕੀਤੀ ਅਤੇ ਹਾਲ 'ਚ ਸ਼ਾਂਤੀ ਹੋ ਗਈ। ਇਹਦੇ ਬਾਅਦ ਅਖ਼ਤਰ ਸਾਹਿਬ ਨਾਲ ਆਖਰੀ ਮੁਲਾਕਾਤ ਮੀਓ ਹਸਪਤਾਲ 'ਚ ਹੋਈ। ਮੈਂ ਪਰਵੇਸ਼ ਪ੍ਰੋਡਕਸ਼ਨਜ਼ ਲਿਮਿਟਡ ਲਈ ਇੱਕ ਕਹਾਣੀ ਲਿਖਣ 'ਚ ਰੁੱਝਿਆ ਹੋਇਆ ਸੀ ਕਿ ਅਹਿਮਦ ਨਦੀਮ ਕਾਜ਼ਮੀ ਆਏ। ਉਹਨਾਂ ਨੇ ਦੱਸਿਆ, ਮੈਂ ਕਿਸੇ ਤੋਂ ਸੁਣਿਆ ਹੈ ਕਿ ਅਖ਼ਤਰ ਸਾਹਿਬ 2-3 ਦਿਨਾਂ ਤੋਂ ਖਤਰਨਾਕ ਤੌਰ 'ਤੇ ਬਿਮਾਰ ਨੇ। ਉਹ ਮੀਓ ਹਸਪਤਾਲ 'ਚ ਪਏ ਨੇ, ਬੜੀ ਮਾੜੀ ਹਾਲਤ 'ਚ ਨੇ। ਕੀ ਆਪਾਂ ਉਹਨਾਂ ਦੀ ਕੋਈ ਸਹਾਇਤਾ ਕਰ ਸਕਦੇ ਹਾਂ? ਅਸੀਂ ਸਾਰਿਆਂ ਨੇ ਆਪਸ 'ਚ ਸਲਾਹ ਕੀਤੀ। ਮਸੂਦ ਪਰਵੇਜ਼ ਨੇ ਇੱਕ ਰਸਤਾ ਕੱਢਿਆ, ਜਿਹੜਾ ਇਹ ਸੀ ਕਿ ਉਹਨਾਂ ਦੀਆਂ 2-3 ਨਜ਼ਮਾਂ ਜਾਂ ਗਜ਼ਲਾਂ ਫਿਲਮ ਵਾਸਤੇ ਲੈ ਲਈਆਂ ਜਾਣ ਅਤੇ ਪਰਵੇਸ਼ ਪ੍ਰੋਡਕਸ਼ਨ ਵੱਲੋਂ 500 ਰੁਪਏ ਉਹਨਾਂ ਨੂੰ ਮੁਆਵਜ਼ੇ ਵਜੋਂ ਦੇ ਦਿੱਤੇ ਜਾਣ। ਗੱਲ ਠੀਕ ਸੀ, ਇਸ ਲਈ ਅਸੀਂ ਸਾਰੇ ਮੋਟਰ 'ਤੇ ਬਹਿ ਕੇ ਮੀਓ ਹਸਪਤਾਲ ਪਹੁੰਚੇ। ਮਰੀਜ਼ਾਂ ਨੂੰ ਮਿਲਣ ਲਈ ਹਸਪਤਾਲ 'ਚ ਖਾਸ ਸਮਾਂ ਬੱਝਿਆ ਹੋਇਆ ਹੁੰਦਾ ਹੈ, ਇਸ ਲਈ ਸਾਨੂੰ ਵਾਰਡ 'ਚ ਜਾਣ ਦੀ ਆਗਿਆ ਨਾ ਮਿਲੀ। ਡਿਊਟੀ 'ਤੇ ਉਸ ਵੇਲੇ ਜਿਹੜੇ ਡਾਕਟਰ ਸਨ ਉਹਨਾਂ ਨੂੰ ਮਿਲੇ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਅਸੀਂ ਅਖ਼ਤਰ ਸ਼ਿਰਾਨੀ ਨੂੰ ਮਿਲਣਾ ਚਾਹੁੰਦੇ ਹਾਂ ਤਾਂ ਉਹਨਾਂ ਨੇ ਬੜੇ ਅਫਸੋਸ ਵਾਲੇ ਲਹਿਜ਼ੇ 'ਚ ਕਿਹਾ, ਉਹਨਾਂ ਨੂੰ ਮਿਲਣ ਦਾ ਹੁਣ ਕੋਈ ਫਾਇਦਾ ਨਹੀਂ। ਮੈਂ ਪੁੱਛਿਆ, ਕਿਉਂ? ਡਾਕਟਰ ਸਾਹਿਬ ਨੇ ਉਸੇ ਲਹਿਜ਼ੇ 'ਚ ਜਵਾਬ ਦਿੱਤਾ, ਉਹ ਬੇਹੋਸ਼ ਨੇ, ਜਦ ਤੋਂ ਇੱਥੇ ਆਏ ਨੇ ਉਹਨਾਂ ਨੂੰ ਗਸ਼ੀ ਪਈ ਹੋਈ ਹੈ, ਮਤਲਬ ਅਲਕੋਹਲਿਕ ਕੌਮਾ। ਇਹ ਸੁਣ ਕੇ ਸਾਡਾ ਅਖਤਰ ਸਾਹਿਬ ਨੂੰ ਮਿਲਣ ਨੂੰ ਹੋਰ ਵੀ ਦਿਲ ਕੀਤਾ। ਅਸੀਂ ਇਹ ਗੱਲ ਡਾਕਟਰ ਨੂੰ ਦੱਸੀ। ਡਾਕਟਰ ਸਾਹਿਬ ਉੱਠੇ ਅਤੇ ਸਾਨੂੰ ਉਹਨਾਂ ਦੇ ਕਮਰੇ 'ਚ ਲੈ ਗਏ ਜਿੱਥੇ ਸਾਡਾ ਰੂਮਾਨੀ ਸ਼ਾਇਰ ਸਲਮਾ ਅਤੇ ਅਰਜ਼ਾ ਦੀ ਰਚਨਾ ਕਰਨ ਵਾਲਾ ਬੇਹੋਸ਼ ਪਿਆ ਸੀ। ਬੈੱਡ ਦੇ ਆਲੇ ਦੁਆਲੇ ਕੱਪੜਾ ਤਣਿਆ ਹੋਇਆ ਸੀ। ਅਸੀਂ ਦੇਖਿਆ ਕਿ ਅਖਤਰ ਸਾਹਿਬ ਅੱਖਾਂ ਬੰਦ ਕਰਕੇ ਪਏ ਸਨ, ਲੰਮੇ ਲੰਮੇ ਉਧੜੇ ਗੁਧੜੇ ਸਾਹ ਲੈ ਰਹੇ ਨੇ। ਬੁੱਲ ਸਾਹ ਲੈਣ ਦੇ ਨਾਲ ਖੁੱਲ੍ਹਦੇ ਨੇ ਅਤੇ ਬੰਦ ਹੁੰਦੇ ਨੇ। ਅਸੀਂ ਤਿੰਨੇ ਉਹਨਾਂ ਨੂੰ ਇਸ ਹਾਲ 'ਚ ਦੇਖ ਕੇ ਮੁਰਝਾਏ ਜਿਹੇ ਹੋ ਗਏ। ਮੈਂ ਡਾਕਟਰ ਸਾਹਿਬ ਨੂੰ ਪੁੱਛਿਆ ਕਿ ਅਸੀਂ ਇਹਨਾਂ ਦੀ ਕੋਈ ਸਹਾਇਤਾ ਕਰ ਸਕਦੇ ਹਾਂ। ਡਾਕਟਰ ਸਾਹਿਬ ਨੇ ਜਵਾਬ ਦਿੱਤਾ, ਅਸੀਂ ਹਰ ਸੰਭਵ ਕੋਸ਼ਿਸ਼ ਕਰ ਚੁੱਕੇ ਹਾਂ ਅਤੇ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ। ਮਰੀਜ਼ ਦੀ ਹਾਲਤ ਬਹੁਤ ਨਾਜ਼ੁਕ ਹੈ, ਗੁਰਦੇ ਅਤੇ ਪਿਤਾ ਬਿਲਕੁਲ ਕੰਮ ਨਹੀਂ ਕਰ ਰਹੇ, ਅੰਤੜੀਆਂ ਵੀ ਜਵਾਬ ਦੇ ਚੁੱਕੀਆਂ ਨੇ, ਇੱਕ ਸਿਰਫ ਦਿਲ ਅੱਛੀ ਹਾਲਤ 'ਚ, ਘੁੱਪ ਹਨੇਰੇ 'ਚ ਆਸ ਦੀ ਬਸ ਛੋਟੀ ਜਿਹੀ ਕਿਰਨ ਦਿਸਦੀ ਹੈ। ਜਦੋਂ ਅਸੀਂ ਦੱਸਿਆ ਕਿ ਅਖਤਰ ਸਾਹਿਬ ਦੀ ਇਸ ਹਾਲਤ 'ਚ ਅਸੀਂ ਉਹਨਾਂ ਦੇ ਕੰਮ ਆਉਣਾ ਚਾਹੁੰਦੇ ਹਾਂ ਤਾਂ ਡਾਕਟਰ ਸਾਹਿਬ ਨੇ ਕਿਹਾ, ਠੀਕ ਹੈ, ਮੈਂ ਤੁਹਾਨੂੰ ਇੱਕ ਦਵਾਈ ਦਾ ਨਾਂ ਦੱਸਦਾ ਹਾਂ, ਤੁਸੀਂ ਉਹ ਲੱਭਣ ਦੀ ਕੋਸ਼ਿਸ਼ ਕਰੋ। ਇੱਥੇ ਪਾਕਿਸਤਾਨ 'ਚ ਤਾਂ ਉੱਕਾ ਨਹੀਂ ਮਿਲਦੀ, ਸੰਭਵ ਹੈ ਕਿ ਹਿੰਦੁਸਤਾਨ 'ਚ ਮਿਲ ਜਾਵੇ। ਡਾਕਟਰ ਸਾਹਿਬ ਤੋਂ ਦਵਾਈ ਦਾ ਨਾਂ ਲਿਖਵਾ ਕੇ ਮੈਂ ਫੈਜ਼ ਸਾਹਿਬ ਦੇ ਕੋਲ ਗਿਆ, ਉਹਨਾਂ ਨੂੰ ਸਾਰੀ ਗੱਲ ਦੱਸੀ। ਉਹਨਾਂ ਨੇ ਉਸੇ ਵੇਲੇ ਅੰਮ੍ਰਿਤਸਰ ਫੋਨ ਕਰਾਇਆ ਅਤੇ ਆਪਣੇ ਅਖਬਾਰ ਦੇ ਏਜੰਟ ਨੂੰ ਕਿਹਾ ਕਿ ਉਹ ਦਵਾਈ ਲੈ ਕੇ ਫੌਰਨ ਲਾਹੌਰ ਭੇਜ ਦੇਵੇ, ਪਰ ਅਫਸੋਸ ਕਿ ਦਵਾਈ ਨਾ ਮਿਲੀ। ਮਸੂਦ ਪਰਵੇਜ਼ ਨੇ ਦਿੱਲੀ ਫੋਨ ਕੀਤਾ, ਉੱਥੋਂ ਹਾਲੇ ਜਵਾਬ ਨਹੀਂ ਆਇਆ ਸੀ ਕਿ ਅਖਤਰ ਸਾਹਿਬ ਬੇਹੋਸ਼ੀ ਦੀ ਹਾਲਤ 'ਚ ਆਪਣੀ ਸਲਮਾ ਅਤੇ ਅਜ਼ਰਾ ਨੂੰ ਪਿਆਰੇ ਹੋ ਗਏ। ਹੇਠਾਂ ਫਾਰਸੀ ਦੀ ਇੱਕ ਸ਼ੇਰ ਦੇ ਜਿਸਦਾ ਮਤਲਬ ਹੈ ਕਿ ਜ਼ਿੰਦਗੀ 'ਚ ਯਾਰਾਂ ਨਾਲ ਬਹਾਰਾਂ ਨੇ, ਖਾਜਾ ਖਿਜਰ ਅਤੇ ਅਮਰ ਹੋ ਕੇ ਕੀ ਸਵਾਦ ਲੈ ਲਿਆ ਯਾਰਾਂ ਨੇ ਯਾਰਾਂ ਬਿਨਾਂ। ਹੇਠਾਂ ਫਾਰਸੀ ਦਾ ਇੱਕ ਸ਼ੇਰ ਹੈ ਜਿਸਦਾ ਮਤਲਬ ਹੈ ਕਿ ਜ਼ਿੰਦਗੀ 'ਚ ਯਾਰਾਂ ਨਾਲ ਬਹਾਰਾਂ ਨੇ, ਖਾਜ਼ਾ ਖਿਜਰ ਨੇ ਅਮਰ ਹੋ ਕੇ ਕੀ ਸਵਾਦ ਲੈ ਲਿਆ ਯਾਰਾਂ ਬਿਨਾਂ। ਉਹਦੇ ਹੇਠਾਂ ਅਖਤਰ ਸ਼ਿਰਾਨੀ ਦੇ ਖੂਬਸੂਰਤ ਲਿਖਾਈ 'ਚ ਦਸਖਤ ਨੇ ਅਤੇ ਉਹਦੇ ਹੇਠਾਂ ਤਰੀਕ ਲਿਖੀ।